ਮਨ ਮਹਿ ਝੂਰੈ ਰਾਮਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ।
ਮਨ ਮਹਿ ਝੂਰੈ ਰਾਮਚੰਦ ਸੀਤਾ ਲਛਮਣ ਜੋਗ, ਸੀਤਾ ਲਛਮਣ ਸਦ ਆਪਸ ਵਿਚ ਇਕ ਨੇ, ਜੋਗ ਹੈ, ਮਨ ਬੁੱਧੀ ਦੀ ਏਕਤਾ ਹੈ। ਰਾਮਚੰਦ ਝੂਰਦਾ, ਉਹਦੀ ਗੱਲ ਨੀ ਸੁਣਦੇ। ਹਣਵੰਤਰ ਆਰਾਧਿਆ, ਫਿਰ ਉਹਨੇ ਨਾਮ ਆਰਾਧਿਆ, ਨਾਮ ਦੀ ਆਰਾਧਨਾ ਕੀਤੀ। ਹਣਵੰਤਰ ਨਾਮ ਨੂੰ ਕਹਿੰਦੇ ਨੇ ਆਰਾਧਨਾ, ਕਿਉਂਕਿ ਆਰਾਧਨਾ ਹੋਣੀ ਨਾਮ ਦੀ ਹੈ। ਆਰਾਧਨਾ ਆਰਾਧਨ ਦੀ ਹਰ ਹਰ ਨਾਮ ਆਰਾਧਨਾ, ਜਾਂ ਨਾਮ ਦੀ ਆਰਾਧਨਾ ਕੀਤੀ ਹੈ ਫਿਰ ਸੰਜੋਗ ਹੋਇਆ। ਆ ਤਿੰਨੇ ਮਿਲੇ ਨੇ, ਯਾਨੀ ਉਹਨੇ ਕਦੇ ਐਸੀ ਐਸਾ ਇਹਨਾਂ ਨੂੰ ਗਿਆਨ ਮਿਲੇ ਕਿਤੋਂ, ਇਹਨਾਂ ਨੂੰ ਅਕਲ ਆਵੇ ਵੀ ਕਰਨ ਕੀ ਆਇਆ, ਕਰਦੇ ਕੀ ਹੋ, ਜੋ ਕਰਨਾ ਹੈ ਉਹ ਤਾਂ ਸੋਚਦੇ ਨੀ ਤੁਸੀਂ। ਤਾਂ ਕੋਈ ਉਹਨਾਂ ਦਾ ਐਸਾ ਸੰਜੋਗ ਹੋਇਆ ਤਾਂ ਉਹਨਾਂ ਨੇ ਉਹ ਆਪਣੀ ਸੋਚ ਬਦਲੀ।
ਸੀਤਾ ਲਕਸ਼ਮਣ ਨੇ ਆਰਾਧਿਆ, ਹਣਮੰਤਰ ਹੈ ਜੀ?
ਨਹੀਂ ਨਹੀਂ, ਰਾਮਚੰਦਰ ਨੇ ਆਰਾਧਿਆ।
ਫਿਰ ਰਾਮਚੰਦਰ ਦੇ ਆਰਾਧਨ ਨਾਲ ਸੀਤਾ ਲਕਸ਼ਮਣ ਕਿਵੇਂ ਆ ਕੇ ਮਿਲ ਜਾਣਗੇ?
ਸੀਤਾ ਲਕਸ਼ਮਣ ਨਹੀਂ ਮਿਲਣਗੇ, ਆਰਾਧਨਾ ਤਾਂ ਚਿੱਤ ਦੇ ਤੌਰ ਤੇ ਹੀ ਹੋ ਰਹੀ ਸੀ, ਕਬੀਰ ਦੀ ਜਾਂ ਗੁਰੂ ਅਮਰਦਾਸ ਦੀ ਜਾਂ ਗੁਰੂ ਅੰਗਦ ਦੀ, ਤਾਂ ਮਿਲਾਪ ਹੋਇਆ ਸੀ। ਨਾਨਕ ਦਾ ਆਇਆ ਕਿਵੇਂ, ਨਹੀਂ ਤਾਂ ਉਲਟੇ ਰਾਹ ਪਏ ਹੋਏ ਸੀ ਸੀਤਾ ਲਕਸ਼ਮਣ। ਜਦੋਂ ਮਸਲਾ ਨਹੀਂ ਹੱਲ ਹੁੰਦਾ ਫਿਰ ਰਾਮਚੰਦਰ ਆਰਾਧਨਾ ਹੁੰਦਾ, ਤਾਂ ਲਈ ਹੋਈ ਸੀ ਮਤ ਠੀਕ ਨਹੀਂ ਸੀ, ਪਰ ਕਰੀ ਜਾਂਦੇ ਸੀ। ਕਬੀਰ ਵੀ ਮਾਲਾ ਫੇਰੀ ਜਾਂਦਾ ਸੀ, ਅੰਦਰੋਂ ਪਰੇਸ਼ਾਨ ਵੀ ਸੀ।
ਰਾਮ ਨਾਲ ਚੰਦ ਕਿਉਂ ਲੱਗਿਆ ਹੈ? ਮਨ ਮਹਿ ਝੂਰੈ ਰਾਮ ਚੰਦ,
ਚੰਦ ਤਾਂ ਲੱਗਾ ਹੋਇਆ ਜੇ ਗਿਆਨ ਨਹੀਂ ਹੈਗਾ ਪੂਰਾ, ਇਹ ਕਿਹੜਾ ਸੂਰਜ ਚੰਦੇ ਹੋਊਗਾ। ਚੰਦ ਲਾ ਕੇ ਤਾਂ ਕਿਹਾ, ਉਹ ਵੀ 14 ਕਲਾ ਹੀ ਦੱਸਦੇ ਨੇ ਇਹਨੂੰ ਚੰਦੇ ਬਣਦੇ ਨੇ। ਸੂਰਜ ਨਹੀਂ ਹੈਗਾ, ਚੰਦ ਯਾਨੀ ਬੇਦਾਰੀ ਆਦਮੀ ਹੋਏ, ਬਹੁਤੇ ਗਿਆਨ ਵਾਲਾ ਬੰਦਾ ਨਹੀਂ ਹੈ, ਇਹਨੂੰ ਖੁਦ ਨੂੰ ਵੀ ਗਿਆਨ ਹੈ ਨਹੀਂ। ਇਹਨੂੰ ਸਲਾਹ ਕਰਕੇ ਚੰਗਾ ਚੰਗੇ ਕੰਮ ਚਾਹੁੰਦਾ, ਘਰ ਜਾਣਾ ਚਾਹੁੰਦਾ, ਅਜੇ ਮਨ ਔਰ ਬੁੱਧੀ ਨੂੰ ਨਹੀਂ ਸਮਝਾ ਸਕਦਾ, ਇੰਨਾ ਹੀ ਗਿਆਨ ਨਹੀਂ ਹੈ ਦੇਖੋ।
ਅੱਛਾ ਜੀ, ਤਾਂ ਇਹ ਕੋਈ ਰਾਮਾਇਣ ਵਾਲਾ ਰਾਮਚੰਦ ਨਹੀਂ ਹੈ, ਇਹ ਕਿਸੇ ਪਰ ਵੀ ਗੱਲ ਘਟ ਸਕਦੀ ਹੈ ਜੀ?
ਸਾਰਿਆਂ ਦੇ ਉੱਤੇ ਇਹੀ ਹੈ, ਪਰ ਸਾਰੇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਇਹ ਸਾਖੀਆਂ ਸਾਂਝੇ ਸਗਲ ਜਹਾਨ ਨੇ, ਸਭ ਘੱਟ ਰਾਮ ਬੋਲਦਾ, ਉਹ ਰਾਮ ਦੀ ਗੱਲ। ਅੰਦਰ ਉਹਦਾ ਚਾਹੁੰਦੇ ਸੀ ਬਈ ਸਤ ਗਿਆਨ ਮਿਲੇ, ਮਨ ਛੱਡ ਦੇ, ਪਰ ਧਰਮ ਦੇ ਸਾਰੇ ਯਤਨ ਕਰ ਲਏ, ਮਸਲਾ ਹੱਲ ਹੋਇਆ ਨੀ, ਮਾਇਆ ਛੁੱਟੀ ਨੀ, ਕਲਪਨਾ ਛੁੱਟੀ ਨੀ, ਮਨ ਟਿਕਿਆ ਨੀ। ਫਿਰ ਉਹ ਅੰਦਰੋਂ ਦੇਖਦਾ ਵੀ ਇਹ ਛੁੱਟਦਾ ਕਿਉਂ ਨੀ ਸਭ ਕੁਛ, ਮੁਕਤੀ ਕਿਵੇਂ ਮਿਲੂਗੀ, ਮੁਕਤੀ ਤਾਂ ਮਿਲਦੀ ਹੋ ਨੀ। ਇਕਨਾਂ ਨੇ ਤਾਂ ਮੰਨ ਲਿਆ ਮੁਕਤੀ ਮਿਲਣੀ ਹੋਈ ਨੀ ਹੈ, ਜਿਉਂਦੇ ਨੂੰ ਮਿਲਦੀ ਹੋ ਨੀ, ਮਿਲਦੀ ਹੋ ਮਰੇ ਤੋਂ ਹੈ। ਇਕਨਾਂ ਕਹਿੰਦੇ ਨਹੀਂ, ਜੇ ਮਰੇ ਤੋਂ ਮਿਲਦੀ ਹੋ ਤਾਂ ਸਭ ਨੂੰ ਮਿਲ ਜਾਂਦੀ ਹੈ, ਫਿਰ ਧਰਮ ਦਾ ਕੀ ਰੋਲ ਹੈ ਗਿਆ। ਰਾਮ ਚੰਦਰ ਨੀ ਮੰਨਿਆ ਇਸ ਗੱਲ ਨੂੰ ਕਿ ਮੁਕਤੀ ਜਿਉਂਦੇ ਨੂੰ ਨਹੀਂ ਮਿਲਣੀ, ਇਸ ਕਰਕੇ ਰਾਧਿਆ ਹੁਣ ਸੀਤਾ ਲਛਮਣ ਤਾਂ ਮੰਨ ਗਏ ਮੁਕਤੀ ਮਰੇ ਤੇ ਮਿਲੂ, ਪਰ ਰਾਮਚੰਦਰ ਨੀ ਮਿਲੇ।
ਤੇ ਰਾਮਚੰਦਰ ਨੇ ਹੀ ਫਿਰ ਆਰਾਧਨਾ ਕੀਤੀ ਹੈ ਜੀ?
ਕੋਈ ਕਰੂਗਾ ਆਰਾਧਨਾ ਵੀ, ਇੱਥੇ ਤਾਂ ਸਾਰੇ ਠਿਕਾਣਾ ਟੋਲਾ, ਤੂੰ ਹੁਣ ਦੱਸ ਜਿਹਨੇ ਪੈਦਾ ਕੀਤਾ ਤੂੰ ਹੀ ਦੇ ਕੋਈ ਰਸਤਾ, ਤੂੰ ਹੀ ਕੋਈ ਹੀਲਾ ਕਰ, ਹੋਰ ਕੀ ਕਰੂਗਾ। ਤਾਂ ਮਾਰਕੀਟ ਦੇ ਵਿੱਚ ਚੀਜ਼ ਹੋ ਗਈ ਨਾ, ਫਿਰ ਕੀ ਕਰੂਗਾ, ਕੀ ਤਾਂ ਪੁੱਛੂਗਾ।
ਅੱਛਾ ਜੀ, ਹਣਵੰਤਰ ਆਰਾਧਿਆ ਆਇਆ ਕਰੀ ਸੰਜੋਗ, ਫਿਰ ਰਾਮ ਸੀਤਾ ਤੇ ਲਕਸ਼ਮਣ ਦਾ ਸੰਜੋਗ ਹੋ ਗਿਆ ਜੀ?
ਹਾਂ, ਉਹਨੇ ਆ ਕੇ ਇਹਨਾਂ ਦਾ ਮੇਲ ਕਰਵਾਇਆ, ਗੁਰਮਤ ਆ ਕੇ ਮੇਲ ਕਰਾਉਂਦੀ ਹੈ, ਜਾਂ ਨਾਮ ਮਿਲਦਾ ਫਿਰ ਕਿਤੋਂ, ਫਿਰ ਸੰਜੋਗ ਹੁੰਦਾ। ਬਿਸ਼ਰਤੇ ਕਿ ਚਿੱਤ ਚਾਹੁੰਦਾ ਹੋਵੇ, ਚਿੱਤ ਆਰਾਧਨਾ ਕਰੇ, ਜਿਨ੍ਹਾਂ ਦੇ ਚਿੱਤ ਨੇ ਆਰਾਧਨਾ ਕੀਤੀ ਹੈ, ਅੰਤਰ ਆਤਮਾ ਨੇ ਆਰਾਧਨਾ ਕੀਤੀ, ਉਹ ਇੱਕ ਹੋ ਜਾਂਦੇ ਹੁੰਦੇ ਨੇ। ਜਿਹੜੇ ਚਕੂਟ ਧਰਮ ਨੂੰ ਅਕੂਲ ਦੀਆਂ ਮੱਤਾਂ ਨੂੰ ਸੱਚ ਮੰਨ ਕੇ ਕਰੀ ਜਾਣ, ਉਹਨਾਂ ਨੂੰ ਕੱਖ ਵੀ ਨੀ ਮਿਲਦਾ ਹੁੰਦਾ, ਉਹਨਾਂ ਦਾ ਕੀਤਾ ਕਰਮ ਧਰਮ ਨੇ, ਉਹਨਾਂ ਨਿਸਫਲ ਚਲੇ ਜਾਂਦੇ ਨੇ। ਭਾਵੇਂ ਉਹ ਇਮਾਨਦਾਰੀ ਨਾਲ ਵੀ ਕਰਦੇ ਹੋਣ, ਤਾਂ ਵੀ ਨਿਸਫਲ ਚਲੇ ਜਾਂਦੇ, ਕਿਉਂ ਤੇ ਵਿਸ਼ਵਾਸ ਕਰਦੇ ਹੁੰਦੇ ਨੇ ਵੀ ਠੀਕ ਹੈ, ਪਰ ਅੰਦਰ ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਵੀ ਸ਼ੰਕਾ ਅੰਦਰ ਉਹਨਾਂ ਨੂੰ ਵੀ ਹੁੰਦੀ ਹੈ।
ਠੀਕ ਹੈ ਜੀ। ਭੂਲਾ ਦੈਂਤ ਨਾ ਸਮਝਈ ਤਿਨੀ ਪ੍ਰਭ ਕੀਏ ਕਾਮ, ਨਾਨਕ ਵੇ ਪਰਵਾਹ ਸੋ ਕਿਰਤ ਨਾ ਮਿਟਈ ਰਾਮ।
ਇਹ ਜਿਹੜਾ ਫੇਰ ਮਨ ਹੈ ਨਾ ਰੈਤ ਭੁੱਲਿਆ, ਇਹਨੂੰ ਨੀ ਪਤਾ ਹੈਗਾ ਵੀ ਇਹ ਤਾਂ ਜਿਹੜਾ ਮੇਲ ਮਿਲਾਇਆ ਕਿਹਨੇ ਮਿਲਾਇਆ। ਉਹ ਕਹਿੰਦਾ ਦੇਖੋ ਮੈਂ ਮਿਲ ਗਿਆ, ਮੈਨੂੰ ਗੁਰੂ ਲੱਭ ਗਿਆ, ਮੈਂ ਟੋਲਿਆ। ਉਹ ਫੇਰ ਵੀ ਮੈਂ ਉਹ ਕਹਿੰਦਾ ਜੇ ਮੈਂ ਇੱਧਰ ਨੂੰ ਨਾ ਆਉਂਦਾ ਤਾਂ ਐਂ ਕਿਵੇਂ ਹੋ ਜਾਂਦਾ। ਉਹ ਜੇ ਐਂ ਕਹਿੰਦਾ ਤਾਂ ਭੁੱਲਿਆ ਫਿਰ ਦੈਂਤ ਹੈ, ਸਮਝ ਇਹ ਇਹਨੇ ਪ੍ਰਭ ਕੀਏ ਕੰਮ, ਇਹ ਤਾਂ ਸਾਰੇ ਜੋੜ ਮਿਲ ਪ੍ਰਭ ਕਰਦਾ, ਪਿੱਛੇ ਬੈਠਾ ਕੋਈ ਚਾਬੀ ਫੇਰ ਦਿੰਦਾ ਵੀ ਐਨੂੰ ਨਿਕਲ ਜਾਓ, ਜਾਂ ਤਾਂ ਰਹਿਣਾ ਤੁਸੀਂ ਦੇਵੀ ਦੇ ਦਰਸ਼ਨਾਂ ਨੂੰ ਜਾਂ ਨਾਨਕ ਨੂੰ ਮਿਲਦੇ ਚੱਲੀਏ। ਇਹ ਚਾਬੀ ਕਿਹਨੇ ਭਰੀ? ਇਹੀ ਬਸ ਭਰੀ ਉਹਨੇ। ਕੌਣ ਸਮਝੇ? ਜਿਹੜੇ ਭੁੱਲੇ ਗਾਹ ਚਲੇ ਗਏ, ਨਹੀਂ ਮੰਨੇ ਉਹ ਭੁੱਲੇ ਨੈਂ ਤੇ ਉਹਨਾਂ ਨੇ ਨੀ ਸਮਝਿਆ ਕਿ ਕੀ ਖੇਡ ਵਰਤੀ ਆ। ਗਾਹ ਨੂੰ ਗਿਆ ਹੀ ਨੀ ਲੈਣਾ, ਕਹਿੰਦਾ ਮੈਂ ਨੀ ਜਾਣਾ ਦੇਵੀ ਦੇ, ਤੁਸੀਂ ਚੱਲੋ। ਤੁਸੀਂ ਜਾਇਆ ਹੋ, ਮੈਂ ਇੱਥੇ ਰਹਿਣਾ, ਮੈਂ ਕੋਈ ਨੀ, ਵਾਪਸੀ ਇੱਥੇ ਆ ਜਾਓ, ਘਰ ਨੂੰ ਚੱਲਾਂਗੇ। ਜਿਹਨਾਂ ਦੇ ਮਨ ਭੁੱਲੇ ਹੋਏ ਤੇ ਉਹ ਨੀ ਸਮਝੇ ਗੱਲ ਕੀ ਹੈ। ਤੈਨ ਪ੍ਰਭ ਕੀ ਹੈ ਕਾਮ, ਨਾਨਕ ਬੇਪਰਵਾਹ ਸੋ ਚੇਤਨ ਬਿਟੀ ਰਾਮ। ਉਹ ਬੇਪਰਵਾਹ ਹੈ ਪਰਮੇਸ਼ਰ ਤਾਂ, ਉਹ ਰਾਮ ਦੀ ਕਿਰਤ ਨੀ ਮਿਟਦੀ। ਆ ਰਾਮ ਨੇ ਜ਼ਿਆਦਾ ਧਿਆ ਸੀ ਨਾ, ਮਿਲ ਗਈ ਨਾ ਰਾਮ ਨੂੰ, ਇਹਦੀ ਕਿਰਤ ਦਾ ਕੱਖ ਨੀ ਮਿਲਿਆ। ਜੋ ਮੂਰਤੀ ਪੂਜਾ ਸੀ ਰਾਮ ਦੀ ਕਿਰਤ ਨੂੰ ਮਿਟਾ ਨੀ ਸਕਿਆ। ਜੋ ਰਾਮ ਨੇ ਕੀਤਾ, ਰਾਮ ਨੇ ਆਰਾਧਨਾ ਕੀਤੀ, ਉਹਦਾ ਤਾਂ ਫਲ ਮਿਲਿਆ। ਜੋ ਇਹਨੇ ਪੱਤਰ ਪੂਜਾ ਕੀਤੀ, ਉਹਦਾ ਕੱਖ ਵੀ ਨੀ ਮਿਲਿਆ।
ਠੀਕ ਹੈ ਜੀ। ਕਹਿਣ ਦਾ ਭਾਵ ਹੈ ਵੀ ਜਿਹੜਾ ਸੀਤਾ ਲਕਸ਼ਮਣ ਦਾ ਯੋਗ ਹੋਣਾ ਰਾਮ ਨਾਲ, ਰਾਮ ਨੂੰ ਆਰਾਧਨਾ ਕਰਨੀ ਪੈਣੀ ਇਸ ਗੱਲ ਦੀ। ਹਾਂਜੀ
ਹਾਂਜੀ, ਅੰਤਰਾਤਮਾ ਦੇ ਲੈਵਲ ਤੇ ਜੇ ਅਸੀਂ ਚਾਹੁੰਦੇ ਹਾਂ ਤਾਂ ਗੱਲ ਬਣਨੀ ਹੈ।
ਠੀਕ ਹੈ ਜੀ। ਤੇ ਭੂਲਾ ਦੈਤ ਅਜੇ ਵੀ ਨਹੀਂ ਇਸ ਗੱਲ ਨੂੰ ਸਮਝਦਾ ਵੀ ਇਹ ਜੋ ਪਿੱਛੇ ਹੋਇਆ ਉਹ ਸਾਰਾ ਪ੍ਰਭ ਨੇ ਕੀਤਾ ਹੈ ਜੀ। ਹਾਂ, ਨਾਨਕ ਬੇਪਰਵਾਹ ਜਿਹੜਾ ਇਹ ਪਰਮੇਸ਼ਰ ਵਾਸਤੇ ਆ ਰਿਹਾ ਜੀ।
ਪਰਮੇਸ਼ਰ ਬੇਪਰਵਾਹ ਹੈ, ਮੈਂ ਲਾਪਰਵਾਹ, ਪਰਮੇਸ਼ਰ ਬੇਪਰਵਾਹ।
ਅੱਛਾ, ਨਾਨਕ ਬੇਪਰਵਾਹ ਸੋ ਕਿਰਤਨਾ ਮਿਟਈ ਰਾਮ।
ਰਾਮ ਦੀ ਕਿਰਤ ਨੂੰ ਨੀ ਮਿਟਾਉਂਦਾ, ਤੇਰੀ ਦਾ ਧੇਲਾ ਦਿੰਦਾ ਨੀ, ਬੇਪਰਵਾਹ ਤੇਰੀ ਨੀ ਪਰਵਾਹ ਕਰਦਾ। ਉਹ ਬੇਪਰਵਾਹ ਹੈ ਪਰ ਰਾਮ ਦੀ ਤਾਂ ਨੀ ਕਿਰਤ, ਰਾਮ ਵਾਸਤੇ ਬੇਪਰਵਾਹ ਨੀ, ਤੇਰੇ ਵਾਸਤੇ ਉਹ ਵੀ ਬੇਪਰਵਾਹ। ਜੇ ਤੂੰ ਲਾਪਰਵਾਹ ਤਾਂ ਉਹ ਵੀ ਬੇਪਰਵਾਹ, ਕੋਈ ਵੀ ਨੀ ਲੋਕਾਂ ਦਾ ਗੁੱਸਾ ਵੀ ਨੀ ਕਰਦਾ ਹੈ ਤੇਰਾ ਵੀ ਤੂੰ ਉਲਟੇ ਪਾਸੇ ਮੇਰੀ ਮੂਰਤੀ ਬਣਾ ਕੇ ਕਰੀ ਜਾਂਦਾ ਹੈ। ਉਹ ਇਹਦੀ ਵੀ ਨੀ, ਉਹ ਗੁੱਸਾ ਵੀ ਨੀ ਕਰਦਾ, ਬੇਪਰਵਾਹ। ਕਹਿੰਦੇ ਜੋ ਕੁਝ ਕੀਤਾ ਉਹਨੂੰ ਫਲ ਵੀ ਨੀ ਲਾਉਂਦਾ, ਉੱਥੇ ਵੀ ਬੇਪਰਵਾਹ ਕਰੀ ਜਾਂਦੇ ਕੋਈ ਨੀ।
ਅੱਛਾ, ਇਹ ਮਨ ਜਿਹੜਾ ਹੈਗਾ ਜੇ ਇਹ ਬੋਲਣ ਤੋਂ ਚੁੱਪ ਹੋ ਜਾਵੇ ਫੇਰ ਗੱਲ ਬਣਦੀ ਹੈ ਜੀ?
ਉਹ ਤਾਂ ਚਲੋ ਰਾਮ ਮਿਲ ਜਾਂਦਾ ਫਿਰ ਤਾਂ, ਪਰ ਜੇ ਮਨ ਬੇਪਰਵਾਹੀ ਨਾ ਕਰੀ ਜਾਂਦਾ, ਉਹਦਾ ਚਿੱਤ ਸੋਚਦਾ ਵੀ ਇਹ ਕੀ ਕਰਦੇ ਨੇ, ਇਹ ਗੱਲ ਗਲਤ ਹੈ ਜੋ ਹੋ ਰਹੀ ਹੈ, ਇਹ ਗੱਲ ਰਿਜ਼ਲਟ ਨੀ ਆ ਰਹੇ। ਅਸੀਂ ਰੋਜ਼ ਪੰਜ ਬਾਣੀਆਂ ਦਾ ਪਾਠ ਵੀ ਕਰਦੇ ਹਾਂ, ਇਮਾਨਦਾਰੀ ਨਾਲ ਕਰਦੇ ਹਾਂ, ਹੋਰ ਵੀ ਸਭ ਕੁਝ ਕਰਦੇ ਹਾਂ, ਸਵੇਰੇ ਵੀ ਉੱਠਦੇ ਹਾਂ, ਉਹ ਰਿਜ਼ਲਟ ਕਿਉਂ ਨੀ ਆਉਂਦੇ? ਜੇ ਨਾਮ ਹੈਗਾ, ਨਾਮ ਕੀ ਚੀਜ਼ ਹੋਈ? ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਰਿਜ਼ਲਟ ਨੀ ਆ ਰਹੇ, ਮਨ ਨੀ ਟਿਕਦਾ, ਬਾਣੀ ਪੜ੍ਹਦੇ ਹਾਂ ਮਨ ਨੀ ਟਿਕਦਾ। ਉਹਦੇ ਅੰਦਰ ਚਿੰਤਾ ਤਾਂ ਉਹਦੀ ਚਿੰਤਾ ਹੱਲ ਹੋ ਜਾਂਦੀ ਹੈ, ਉਹਨੂੰ ਸੋਚੀ ਗੁਰਬਾਣੀ ਚੋਂ ਮਿਲ ਜਾਂਦੀ ਹੈ, ਗੁਰਬਾਣੀ ਸਭ ਕੁਝ ਪਿਆ। ਉਹਦੀ ਗੁਰਬਾਣੀ ਨੂੰ ਧਿਆਨ ਨਾ ਪੜ੍ਹਦਾ, ਫਿਰ ਧਿਆਨ ਨਾ ਪੜ੍ਹੇ ਤੇ ਸਭ ਕੁਝ ਮਿਲ ਜਾਂਦਾ, ਫੇਰ ਧਿਆਨ ਨਾ ਪੜ੍ਹਦੇ ਹਾਂ ਕੱਖ ਵੀ ਨੀ ਮਿਲਦਾ। ਧਿਆਨ ਨਾ ਪੜ੍ਹੇ ਤੇ ਸਭ ਕੁਝ ਮਿਲ ਜਾਂਦਾ, ਗੁਰਬਾਣੀ ਚੋਂ ਮਿਲ ਜਾਂਦਾ। ਧਿਆਨ ਨਾ ਪਰ ਪੜ੍ਹਦਾ ਕੌਣ? ਪੜ੍ਹਦਾ ਕੀ ਕੋਈ? ਧਿਆਨ ਨੂੰ ਨਾ ਪੜ੍ਹੇ ਤੇ ਬੁਝਦਾ ਕੀ ਲਿਖਿਆ ਹੋਇਆ? ਪੜ੍ਹਦਾ ਕੌਣ ਧਿਆਨ?
ਠੀਕ ਹੈ ਜੀ। ਜਿਹੜਾ ਮਨ ਮਹਿ ਝੂਰ ਹੈ ਰਾਮਚੰਦ ਹੈ, ਇਹ ਮਨ ਦੇ ਜਿਹੜਾ ਅੰਦਰ ਬੈਠਾ ਉਹ ਰਾਮਚੰਦ ਦੀ ਗੱਲ ਹੋ ਰਹੀ ਹੈ ਜੀ?
ਹੋਰ ਕਿਹੜੀ ਹੋ ਰਹੀ ਹੋ ਸਕਦੀ ਹੈ? ਕਰਦੇ ਕੀ ਨੇ?
ਜਿਹੜਾ ਮਨ ਹੈਗਾ, ਮਨ ਤਾਂ ਬਾਹਰ ਲੋਭ ਲਹਿਰ ਹੈ, ਉਹਦੇ ਅੰਦਰ ਜਿਹੜਾ ਮੂਲ ਹੈ ਉਹ ਝੂਰ ਰਿਹਾ ਹੈ ਜੀ?
ਪਰ ਮੈਂ ਰਾਮਚੰਦ ਜੋ ਹੈ ਉਹ ਝੂਰਦਾ, ਐ ਕਹੋ।
ਅੱਛਾ, ਆਪਾਂ ਐ ਕਹੀਏ ਵੀ ਬਹੁਤ ਵਾਰ ਆਪਾਂ ਕਿਸੇ ਤੇ ਝੂਰਦੇ ਆ, ਤਾਂ ਉਹ ਕੌਣ ਝੂਰ ਰਿਹਾ ਉਸ ਸਮੇਂ?
ਉਹ ਕਿਸੇ ਨਾਲ ਗੁੱਸੇ ਆ, ਆਪਾਂ ਆਪਣੇ ਤੇ ਗੁੱਸੇ ਆ। ਜਿਵੇਂ ਕਬੀਰ ਵੀਰ ਕਹਿੰਦਾ ਮੇਰਾ ਬੁੱਢੀਆ ਕਿਉਂ ਨਾ ਹੋਇਓ, ਮਨ ਕਿਉਂ ਨਹੀਂ ਮਰਿਆ? ਜਿੱਤ ਬੁੱਧੀ ਨੂੰ ਪੁੱਛਦਾ ਕਿਉਂ ਨਾ ਹੋਇਓ, ਦੱਸ ਕਿਉਂ ਨੀ ਮਰਦਾ? ਤੂੰ ਕਹਿੰਦੀ ਜਿਵੇਂ ਮਿਲ ਜੂ, ਕੱਲ ਵੀ ਮਿਲ ਜੂ, ਤੂੰ ਇੰਨਾ ਚੱਲ ਹੋ ਗਿਆ, ਮਰਿਆ ਕਿਉਂ ਨੀ ਹੁਣ ਤੋਂ? ਤੇ ਬੁੱਢੀਆ ਕਿਉਂ ਨਾ ਹੋਇਓ? ਅੰਦਰ ਬੈਠਾ ਪੁੱਛਦਾ ਉਹ ਰਾਮਚੰਦਰ ਨੇ ਝੂਰ।
ਅੱਛਾ, ਪਰ ਜੇ ਆਪਾਂ ਕਿਸੇ ਪਰ ਝੂਰਦੇ ਆ, ਉਸ ਸਮੇਂ ਕੌਣ ਝੂਰ ਰਿਹਾ? ਉਸ ਸਮੇਂ ਸਾਡਾ ਮਨ ਝੂਰਦਾ?
ਉਹ ਤਾਂ ਬਾਹਰਲੀਆਂ ਗੱਲਾਂ ਨੇ ਨਾ, ਕਿਹੜੀ ਗੱਲ ਤੇ ਝੂਰ ਰਹੇ? ਸਵਾਲ ਇਹ,
ਕੋਈ ਸਾਡੀ ਗੱਲ ਨੀ ਸੁਣਦਾ, ਆਪਣੇ ਨਾਲ ਕੋਈ ਵਿਰੋਧਤਾ ਕਰਦਾ, ਅਸੀਂ ਫਿਰ ਝੂਰਦੇ ਆ, ਉਸ ਸਮੇਂ ਕੌਣ ਝੂਰ ਰਿਹਾ?
ਸਾਨੂੰ ਤਾਂ ਝੂਰ ਦੀ ਲੋੜ ਹੈ ਨੀ, ਗਲਤ ਕਰਦੇ ਜੇ ਅਸੀਂ ਝੂਰਦੇ ਆ, ਸਾਡਾ ਝੂਰਨਾ ਹੀ ਗਲਤ ਹੈ।
ਝੂਰ ਕੌਣ ਰਿਹਾ ਉਸ ਸਮੇਂ? ਸਾਡਾ ਮਨ ਝੂਰ ਰਿਹਾ?
ਅਗਿਆਨਤਾ ਹੈ, ਅਗਿਆਨਤਾ ਦੇ ਵਿੱਚ ਸਾਰੇ ਝੂਰ ਰਹੇ ਨੇ, ਕੋਈ ਝੂਰ ਹੈ ਬੁੱਧੀ ਝੂਰ ਹੈ ਮਨ ਝੂਰ ਹੈ ਝੂਰ ਹੈ ਅਗਿਆਨਤਾ ਗਿਆਨ ਹੈ ਜੀ।
ਇਹ ਕਹਾਣੀ ਅੰਦਰ ਦੀ ਹੈ, ਦੂਸਰੇ ਨਾਲ ਨੀ ਬੀਤਰੀ, ਆਪਣੇ ਅੰਦਰ ਬੀਤਰੀ ਹੈ ਜੀ।
ਹਾਂ, ਆਪਣੇ ਅੰਦਰ ਦੀ ਕਹਾਣੀ ਹੈ, ਬਾਹਰ ਦੀ ਤਾਂ ਗੱਲ ਹੈ, ਜੋ ਸਾਨੂੰ ਕੀ ਲੋੜ ਹੈ ਜੋ ਹੁੰਦੀ? ਅਸੀਂ ਗੱਲ ਕਹਿਤੀ, ਕੋਈ ਬੰਦਾ ਮੰਨੇ ਨਹੀਂ ਦੇਵੇ ਕੁਛ, ਅਸੀਂ ਕੀ ਲੜ? ਜੇ ਹੱਥ ਦੀਪ ਕੋਈ ਕੂਹਾਂ ਪੜਦਾ ਹੈ ਤਾਂ ਫਿਰ ਸਾਨੂੰ ਝੂਰ ਦੀ ਕੀ ਲੋੜ ਪਈ ਹੈ?
ਅੱਛਾ ਜੀ, ਇਹ ਉਹਦੇ ਚ ਵੀ ਆਉਂਦਾ ਨਾ ਜੀ, ਸਤਿਗੁਰ ਹੋਏ ਦਿਆਲ।
ਸ਼ਰਧਾ ਪੂਰੀ ਹੈ, ਉਹ ਤਾਂ ਆਪਣੀ ਗੱਲ ਹੈ, ਚਿੱਤ ਕੀ ਇੱਛਾ ਸ਼ਰਧਾ, ਇਹਨੂੰ ਦਸਮ ਪਾਤਸ਼ਾਹ ਨੇ ਚਿੱਤ ਕੀ ਇੱਛਾ ਕਿਹਾ, ਪੂਰਨ ਹੋਏ ਚਿੱਤ ਕੀ ਇੱਛਾ।
ਅੱਛਾ ਜੀ, ਪਰ ਜਿਹੜੀ ਆਮ ਆਪਾਂ ਸ਼ਰਧਾ ਕਹਿੰਦੇ ਆ ਉਹ ਮਨ ਵੱਲੋਂ ਹੈ ਜੀ,
ਇਹ ਸ਼ਰਧਾ ਹੈ ਨੀ। ਸ਼ਰਧਾ ਦਾ ਅਰਥ ਕੀ ਬਣਦਾ? ਉਹ ਤਾਂ ਕਹਿੰਦੇ ਨੇ ਮੇਰੇ ਤੇ ਸ਼ਰਧਾ ਰੱਖ, ਅਸਲ ਚ ਭਰੋਸੇ ਨੂੰ ਸ਼ਰਧਾ ਕਹਿ ਦਿੰਦੇ ਹੋ।
ਅੱਛਾ ਜੀ, ਇਹ ਇੱਥੇ ਭੁੱਖ ਨੂੰ ਸ਼ਰਧਾ ਕਹਿੰਦੇ ਆ, ਉੱਥੇ ਹੈਗਾ ਵੀ ਮੇਰੇ ਪਰ ਭਰੋਸਾ ਰੱਖੋ ਦੁਨੀਆ ਚ, ਇਹਨੂੰ ਸ਼ਰਧਾ
ਕਹਿੰਦੇ। ਹਾਂ, ਜੋ ਮੈਂ ਕਹਿੰਦਾ ਉਹਨੂੰ ਸੱਚ ਕਰਕੇ ਮੰਨ ਲਓ ਬਸ, ਆਪਣੀ ਅਕਲ ਦੋ ਕਿੰਤੂ ਪ੍ਰੰਤੂ ਦੀ ਲੋੜ ਨਹੀਂ ਹੈ, ਜੋ ਮੈਂ ਕਹਿੰਦਾ ਤੂੰ ਸੱਤੇ ਸੱਤ ਕਹੀ ਜਾਓ, ਉਹਨੂੰ ਅੱਧੀ ਸ਼ਰਧਾ ਕਹਿੰਦੇ ਨੇ। ਇਹ ਅੱਧੀ ਸ਼ਰਧਾ ਹੈ,
ਸਾਡੇ
ਵਾਲੀ ਅੱਧੀ ਸ਼ਰਧਾ ਨਹੀਂ ਹੈ, ਅਧਿਆਨ ਵਾਲੀ ਸ਼ਰਧਾ ਹੈ। ਉਹ ਅੰਨਾ ਬਣਾਉਣ ਵਾਲੇ ਅਗਿਆਨਤਾ ਪੈਦਾ ਕਰਨ ਵਾਲੀ ਸ਼ਰਧਾ ਹੈ, ਅੰਧਕਾਰ ਪੈਦਾ ਕਰਨ ਵਾਲੀ ਸ਼ਰਧਾ ਹੈ, ਅੰਧ ਵਿਸ਼ਵਾਸ ਹੈ ਉਹਨਾਂ ਨੂੰ ਸ਼ਰਧਾ, ਅੰਧ ਵਿਸ਼ਵਾਸ ਨੂੰ ਸ਼ਰਧਾ ਕਹਿੰਦੇ ਨੇ ਉਹ।
ਅੱਛਾ, ਉਹਦੇ ਵਾਸਤੇ ਅਸਲੀ ਸ਼ਬਦ ਅੰਧ ਵਿਸ਼ਵਾਸ ਹੈ, ਉਹਨੂੰ ਕਹਿੰਦੇ ਵੀ ਸ਼ਰਧਾ ਹੈ।
ਹਾਂ, ਅੰਧ ਵਿਸ਼ਵਾਸ ਹੈ ਉਹ, ਸ਼ਰਧਾ ਨਹੀਂ ਹੈ।
ਅੱਛਾ, ਤੇ ਗੁਰਮਤ ਸ਼ਰਧਾ ਨੂੰ ਕਹਿੰਦੀ ਹੈ ਵੀ ਜਿਹਦੀ ਇੱਛਾ ਚਿੱਤਰੀ ਪੂਰੀ ਹੋਵੇ ਉਹ ਸ਼ਰਧਾ ਹੈ ਜੀ।
ਨਾਮ ਦੀ ਇੱਛਾ ਹੈ ਉਹੀ ਸ਼ਰਧਾ, ਆਪਣੀ ਸ਼ਰਧਾ ਆਪੇ ਲਾਇਆ, ਆਪਣੀ ਭੁੱਖ ਆਪੇ ਲਾਉਣਾ ਤੂੰ।
ਠੀਕ ਹੈ, ਫਿਰ ਕਹਿੰਦੇ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ।
ਸਤਿਗੁਰ ਦਿਆਲ ਹੈ, ਸਾਨੂੰ ਕੀ ਲੋੜ ਹੈ ਝੂਰਨ ਦੀ? ਸਾਡਾ ਮਸਲਾ ਹੱਲ ਹੈ, ਅਸੀਂ ਲੋਕਾਂ ਵਾਸਤੇ ਕਦੇ ਝੂਰਦੇ।
ਅੱਛਾ ਜੀ, ਤਾਂ ਹੀ ਫਿਰ ਨਾਨਕ ਭਗਤਾਂ ਸਦਾ ਵਿਕਾਸ ਹੈ ਜੀ।
ਵਿਕਾਸ ਤਾਂ ਹੋ ਹੀ ਨਹੀਂ ਸਕਦਾ ਜੇ ਝੂਰਨਾ ਰਹਿ ਗਿਆ।
ਸਤਿਗੁਰ ਹੋਏ, ਇਹ ਤਾਂ ਕੰਡੀਸ਼ਨ ਹੈ, ਸਤਿਗੁਰ ਹੋਏ ਦਿਆਲ
ਨਾ ਕਬਹੂ ਝੂਰੀ ਹੈ।
ਠੀਕ ਹੈ ਜੀ, ਇੱਥੇ 26ਵੇਂ ਸ਼ਲੋਕ ਦੀ ਸਮਾਪਤੀ ਹੈ ਜੀ। ਗੁਰਬਾਣੀ ਦਾ ਤਾਂ ਆਪਾਂ ਇਹ ਸ਼ਲੋਕ ਪੜ੍ਹ ਕੇ ਦੇਖ ਲਿਆ ਜੀ, ਵੀ ਇਹਦੇ ਚ ਲਿਖਿਆ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਖਮਣ ਜੋਗ।
ਹਾਂਜੀ,
ਤੇ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਹੈ ਉਹਨਾਂ ਦੇ ਵਿੱਚ 31 ਨੰਬਰ ਜਿਹੜੀ ਵਾਰ ਹੈ ਨਾ ਜੀ, ਉਹਦੇ ਪਿਛਲੀਆਂ ਜਿਹੜੀਆਂ ਦੋ ਪੌੜੀਆਂ ਹੈ ਉਹਨਾਂ ਵਿੱਚ ਇੱਕ ਰਾਮ ਦਾ ਤੇ ਰਾਵਣ ਦੋਹਾਂ ਦਾ ਇੱਕ ਪ੍ਰਸਿੱਧ ਕਥਾ ਕਹਿ ਕੇ ਲਿਖੀਆਂ ਹੋਈਆਂ। ਜਿਹੜੀ 19 ਨੰਬਰ ਪੌੜੀ ਹੈ ਉਹਦੇ ਵਿੱਚ ਰਾਵਣ ਦੀ ਜਗਤ ਪ੍ਰਸਿੱਧ ਕਥਾ।
ਅੱਛਾ,
ਤੇ 20 ਨੰਬਰ ਪੌੜੀ ਹੈ ਰਾਮ ਚੰਦ ਦੀ ਲੋਕ ਪ੍ਰਸਿੱਧ ਕਥਾ। ਕਿਉਂਕਿ ਹੁਣ ਆਪਾਂ ਇੱਧਰ ਵੀ ਇਹ ਸ਼ਲੋਕ ਕਰਕੇ ਹਟੇ ਆ, ਮਨ ਮੈਂ ਝੂਰੇ ਰਾਮ ਚੰਦ। 25 ਨੰਬਰ ਜਿਹੜਾ ਸ਼ਲੋਕ ਸੀਗਾ ਉਹਦੇ ਚ ਆਇਆ ਸੀ ਜੀ, ਸੀਤਾ ਲੈ ਗਿਆ ਦੈਸਿਰੋ ਲਕਸ਼ਮਣ ਮੂਯੋ ਸਰ ਆਪ। ਹਾਂਜੀ, ਤੇ ਜਿਹੜਾ ਅਗਲਾ 26 ਨੰਬਰ ਸ਼ਲੋਕ ਸੀ ਉਹਦੇ ਚ ਸੀਗਾ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਖਮਣ ਜੋਗ। ਹੁਣ ਆਪਾਂ ਦੇਖਣਾ ਚਾਹੁੰਦੇ ਹਾਂ ਵੀ ਇਹ ਜਿਹੜੀਆਂ 31 ਨੰਬਰ ਵਾਰ ਦੀਆਂ ਦੋਹੇ ਪੌੜੀਆਂ 19 ਔਰ 20 ਚ ਇਹ ਵਾਰਾਂ ਚ ਜੋ ਲਿਖਿਆ ਇਹ ਕਿਆ ਗੁਰਬਾਣੀ ਦੇ ਨਾਲ ਮਿਲ ਕੇ ਚੱਲਦੀਆਂ ਕਿ ਵਿਰੋਧਤਾ ਚ? ਮੈਂ 19 ਨੰਬਰ ਪੌੜੀ ਪੜ੍ਹਦਾ ਜੀ, ਇਹ ਰਾਵਣ ਦੀ ਜਗਤ ਪ੍ਰਸਿੱਧ ਕਥਾ ਲਿਖਿਆ ਜੀ। ਸੋਇਨ ਲੰਕਾ ਵੱਡਾ ਗੜ ਖਾਰ ਸਮੁੰਦ ਜਿਵੇ ਹੀ ਖਾਈ, ਲੱਖ ਪੁੱਤ ਪੋਤੇ ਸਵਾ ਲੱਖ ਕੁੰਭਕਰਨ ਮਹਿ ਰਾਵਣ ਭਾਈ।
ਜੇ ਆਪਾਂ ਰਾਮਾਇਣ ਦੇਖੀਏ ਨਾ, ਜਿਹੜੀ ਪ੍ਰਚਲਿਤ ਹੈ, ਜਿਹੜੀ ਕਹਿੰਦੇ ਨੇ
ਤੁਲਸੀ ਰਾਮਾਇਣ ਸਮਝ ਲਓ ਉਹਨੂੰ, ਹਾਂਜੀ
ਤੁਲਸੀ ਰਾਮਾਇਣ ਕਹਿ ਲਓ, ਉਹਦੇ ਵਿੱਚੋਂ ਜਿਹੜੇ ਉਹਦੇ ਪੁੱਤ ਪੋਤੇ ਸਾਬਤ ਇੰਨੇ ਹੁੰਦੇ ਹੀ ਨੀ ਜਿੰਨੇ ਇੱਥੇ ਲਿਖੇ ਹੋਏ ਨੇ, ਗੁਰਬਾਣੀ ਚ ਜ਼ਰੂਰ ਲਿਖੇ ਹੋਏ ਨੇ। ਗੁਰਬਾਣੀ ਚ ਲਿਖਣ ਦਾ ਮਤਲਬ ਇਹ ਹੈ ਵੀ ਅਸੀਂ ਉਹ ਤੁਹਾਡੇ ਵਾਲੀ ਕਥਾ ਨੀ ਲਿਖ ਰਹੇ, ਅਸੀਂ ਹੋਰ ਰਾਮ ਦੀ ਕਥਾ, ਸਾਡਾ ਰਾਮ ਹੋਰ ਹੈ, ਤੁਹਾਡਾ ਹੋਰ ਹੈ, ਅਸਲੀ ਰਾਵਣ ਰਾਮ ਕੌਣ ਨੇ, ਲਖਮਣ ਕੌਣ ਨੇ, ਤੇ ਤੁਸੀਂ ਕਿਹਨੂੰ ਮੰਨਿਆ ਹੋਇਆ? ਉਹ ਸਿਮਰਤ ਸ਼ਾਸਤਰ ਸੋਧੇ ਸੀ, ਹੁਣ ਸੋਧੇ ਸੀ ਤਾਂ ਉਹ ਸ਼ਾਸਤਰ ਰੱਦ ਹੋ ਜਾਣੇ ਸੀ, ਤੇ ਸ਼ਾਸਤਰ ਰੱਦ ਹੋਣ ਤੋਂ ਬਚਾਉਣ ਵਾਸਤੇ ਇਹ ਸਨਾਤਨੀ ਮੱਤ ਵਾਲਿਆਂ ਨੇ ਇਹ ਬਾਰਾਂ ਲਿਖਾਈਆਂ ਭਾਈ ਗੁਰਦਾਸ ਦੇ ਨਾਂ ਤੇ ਕਿਸੇ ਤੋਂ। ਉਹ ਰਾਮ ਕਝੋਲਾ ਪਾਉਣ ਵਾਸਤੇ ਨਾ ਤਾਂ ਉਹਦੇ ਨਾਲ ਮਿਲਦੀ ਹੈ, ਉਹਨਾਂ ਦੀ ਰਾਮਾਇਣ ਨਾਲ ਗੱਲ ਮਿਲਦੀ ਹੈ, ਨਾ ਗੁਰਬਾਣੀ ਨੂੰ ਮਿਲਦੀ ਹੈ, ਤੇ ਰਾਮ ਕਝੋਲਾ ਪਾਉਣ ਨੂੰ ਕੀਤਾ ਹੋਇਆ। ਇਹ ਪੜ੍ਹਾਉਂਦੇ ਨੇ ਬਾਰਾਂ ਮਿਸਤਰੀ ਵਾਲੇ, ਕੋਈ ਸਨਾਤਨੀ ਨੇ, ਗੁਰਮਤ ਨੀ ਪੜ੍ਹਾਉਂਦੇ। ਉਹ ਜਿਹੜਾ ਨਖੇੜਿਆ ਸੀਗਾ ਨਿਆਰੀ ਮੱਤ ਦਾ, ਉਹਨੂੰ ਨਿਆਰੀ ਮੱਤ ਤੋਂ ਹਟਾਉਣ ਵਾਸਤੇ, ਨੀ ਉਹ ਲਾਉਣ ਵਾਸਤੇ ਸਾਰਾ ਉਪਰਾਲਾ ਕੀਤਾ ਬਾਰਾਂ ਦੇ ਵਿੱਚ, ਉਸੇ ਦਾ ਪ੍ਰਚਾਰ ਕਰ ਰਹੇ ਨੇ। ਇਹ ਬਾਰਾਂ ਦੀ ਜਿਹੜੀ ਅਸਲੀਅਤ ਹੈ, ਨਾ ਤਾਂ ਉਹਨਾਂ ਵਾਲੀ ਰਾਮਾਇਣ ਨਾਲ ਮਿਲਦੀ, ਹਿੰਦੂਆਂ ਨਾਲ ਸਾਡੀ ਨਾਲ ਮਿਲਦੀ ਹੈ, ਦੋਹਾਂ ਨਾਲ ਨੀ ਮਿਲਦੀ ਹੈ।
ਅੱਛਾ ਜੀ, ਉਹ ਕਹਿੰਦੇ ਸੋਇਨ ਲੰਕਾ ਵੱਡਾ ਗੜ ਖਾਰ ਸਮੁੰਦ ਜਿਵੇ ਹੀ ਖਾਈ।
ਖਾਰ ਸਮੁੰਦ, ਖਾਰਾਪਣ ਤਾਂ ਉੱਥੇ ਲਿਖਿਆ ਹੀ ਨੀ ਹੋਇਆ, ਲੰਕਾ ਦਾ ਕੋਲ ਸਮੁੰਦ ਸੀ ਖਾਈ ਲਿਖਿਆ, ਸਾ ਕੋਟ ਲੰਕਾ ਵਰਗਾ ਕੋਟ, ਲੰਕਾ ਦਾ ਕੋਟ ਨਹੀਂ ਹੈ, ਉਹ ਤਾਂ ਪ੍ਰਮਾਣ ਦਿੱਤਾ ਲੰਕਾ ਦੇ ਕੋਲ, ਉੱਥੇ ਤਾਂ ਲੰਕਾ ਹਿਰਦੇ ਵਿੱਚ ਹੈ।
ਅੱਛਾ, ਲੰਕਾ ਉੱਥੇ ਹਿਰਦੇ ਨੂੰ ਕਿਹਾ ਜੀ?
ਸੋਨੇ ਦਾ ਮਤਲਬ ਸੋਨਾ ਧਾਤੂ ਨੀ ਹੁੰਦਾ, ਸੋਨੇ ਦਾ ਮਤਲਬ ਹੈ ਜਿਹਨੂੰ 100 ਵਾਰ ਜਾਲੀਏ ਚਾਹੇ 1000 ਵਾਰ ਜਾਲੀਏ ਉਹ ਉਨਾ ਹੀ ਰਹਿੰਦਾ, ਸੱਚ ਨੂੰ ਜਿੰਨਾ ਚਿਰ ਮਰਜ਼ੀ ਜਿਆਦਾ ਮਰਜ਼ੀ ਫੂਕਦੇ ਰਹੋ ਸੱਚ ਨਹੀਂ ਮਿਲ ਜਾਂਦਾ ਹੁੰਦਾ। ਸੱਚ ਹੈ ਸੋਨੇ ਦਾ ਮਤਲਬ ਜ਼ਰੂਰ ਚੜ ਜਾਂਦਾ।
ਤੋਂ ਲੰਕਾ ਵੱਡਾ ਗੜ ਖਾਰ ਸਮੁੰਦ ਜਿਵੇਂ ਹੀ ਖਾਈ ਲੱਖ ਪੂਤ ਪੋਤੇ ਸਵਾ ਲੱਖ ਕੁੰਭਕਰਨ ਮਹਿਰਾਵਣ ਭਾਈ। ਮਹਿਰਾਵਣ ਕਹਿੰਦੇ ਰਾਵਣ ਦਾ ਸਕਾ ਮਸੇਰਾ ਭਰਾ।
ਭਾਈ ਹੈ ਮਹਿਰਾਵਣ ਕੋਈ ਉਹਦਾ ਭਾਈ ਨਹੀਂ ਹੈ। ਜਿਹੜੇ ਮੂਲ ਗ੍ਰੰਥ ਨੇ ਉੱਥੋਂ ਦੇਖ ਲੈਣ ਕੀ ਹੈ ਭਗਵਤ ਪੁਰਾਣ ਦੇ ਵਿੱਚ। ਇਹਦੇ ਖਰਦੂਗਣ ਦੋ ਭਰਾ ਹੋਰ ਵੀ ਨੇ, ਇਹਨਾਂ ਨੇ ਸਿੱਖਣ ਨਿਕਲਣ ਬਣੇ ਪੜ੍ਹਨੀ ਸੀ ਪੜ੍ਹੀ ਹੈ ਜੋ ਮਰਜ਼ੀ ਲਿਖੀ ਜਾਣੇ। ਇਹ ਗੱਲ ਨਾ ਉਹਨਾਂ ਦੀ ਰਮਾਇਣ ਨਾਲ ਮਿਲਦੀ ਹੈ ਨਾ ਸਾਡੀ ਜੋੜਦੀ ਹੈ।
ਅੱਛਾ, ਮਹਿਰਾਵਣ ਦਾ ਜ਼ਿਕਰ ਗੁਰਬਾਣੀ ਚ ਤਾਂ ਕਿਤੇ ਨਹੀਂ ਹੈ, ਇੱਥੇ ਕਿਤੇ ਆਇਆ ਹੈ ਸਿਰਫ ਹੈ ਜੀ।
ਰਾਵਣ ਆਇਆ, ਰਾਵਣ ਨਹੀਂ ਆਇਆ।
ਰਾਮ ਚੰਦ ਮਾਰਿਓ ਇਹ ਰਾਵਣ, ਉਹ ਤਾਂ ਆਇਆ ਨਾ ਜੀ।
ਹਾਂ, ਰਾਮ ਚੰਦ ਮਾਰਿਓ ਇਹ ਰਾਵਣ ਭੇਤ ਭਵਿੱਖ ਗੁਰਮੁਖ ਪ੍ਰਚਾਰਣ। ਰਾਵਣ ਇਹਨਾਂ ਦਾ ਖਬਰ ਕੌਣ ਮਹਿਰਾਵਣ।
ਅੱਛਾ ਜੀ, ਪਵਨ ਬੁਹਾਰੀ ਦੇ ਨਿਤ ਇੰਦਰ ਭਰੇ ਪਾਣੀ ਵਰਿਆਈ ਬੈਸੰਤਰ ਰਸੋਈਆ ਸੂਰਜ ਚੰਦ ਚਿਰਾਗ ਦੀਪਾਈ।
ਪਹਿਲੀ ਗੱਲ ਇਹ ਹੈ ਜੇ ਰਾਮ ਚੰਦਰ ਇਹਨਾਂ ਦੇ ਨਾਲ ਆਇਆ, ਇੰਦਰ ਉਹਦਾ ਪਾਣੀ ਕਿਵੇਂ ਭਰੂਗਾ? ਰਾਵਣ ਦਾ ਇੰਦਰ ਦੇਵਤਿਆਂ ਦਾ ਰਾਜਾ ਹੈ, ਜੇ ਇੰਦਰ ਉਹਦਾ ਪਾਣੀ ਭਰਦਾ ਫਿਰ ਰਾਮ ਚੰਦਰ ਕੌਣ ਹੁੰਦਾ ਉੱਥੇ? ਰਾਮ ਚੰਦਰ ਤਾਂ ਉਹਦਾ ਗੁਲਾਮ ਚਾਹੀਦਾ ਫਿਰ ਰਾਵਣ ਦਾ। ਉਸ ਵੇਲੇ ਇੰਦਰ ਦਾ ਜ਼ਿਕਰ ਨਹੀਂ ਹੈ ਤ੍ਰੇਤੇ ਦੇ ਵਿੱਚ ਕਿਤੇ, ਤ੍ਰੇਤੇ ਚ ਇੰਦਰ ਹੁੰਦਾ ਹੀ ਨਹੀਂ।
ਨਹੀਂ, ਇਹ ਤ੍ਰੇਤੇ ਦੀ ਕਥਾ ਕਿ ਦੁਆਪਰ ਦੀ ਹੈ,
ਰਾਮ ਹੁੰਦਾ ਹੀ ਤ੍ਰੇਤੇ ਚ।
ਅੱਛਾ ਜੀ, ਇਹਨਾਂ ਨੇ ਲਿਖਿਆ ਜੀ ਪਵਨ ਨਿਤਾ ਪ੍ਰਤੀ ਝਾੜੂ ਦਿੰਦੀ ਸੀ।
ਮੈਂ ਕਹਿੰਦਾ ਵੀ ਪਵਨ ਜੇ ਝਾੜੂ ਦਿੰਦੀ ਹੈ ਤਾਂ ਪਵਨ ਦੇਵਤਾ ਹੀ ਹੈ ਨਾ, ਉਹਦਾ ਕੰਟਰੋਲ ਇੰਦਰ ਦਾ ਸਾਰਿਆਂ ਤੇ, ਇੰਦਰ ਉਹਦਾ ਕਾਬੂ ਚ ਹੈ, ਇੰਦਰ ਉਹਦੀ ਕੈਦ ਚ ਹੈ, ਫਿਰ ਰਾਮ ਚੰਦਰ ਕੀ ਕਰਦਾ ਉੱਥੇ?
ਅੱਛਾ,
ਦੇਵਤਾ ਉਹਦੇ ਗੁਲਾਮ ਨੇ, ਰਾਮ ਚੰਦਰ ਕੌਣ ਹੋਇਆ ਫਿਰ?
ਜੇ ਦੇਵਤੇ ਗੁਲਾਮ ਹੈ ਤਾਂ ਹੀ ਪਵਨ ਝਾੜੂ ਦਿੰਦੀ ਹੈ ਤਾਂ ਇੰਦਰ ਪਾਣੀ ਭਰਦਾ ਜੀ,
ਰਾਜ ਤਾਂ ਉਹਦਾ ਹੀ ਹੈ ਫਿਰ ਸਾਰੇ। ਰਾਵਣ ਤਾਂ ਪਰਮੇਸ਼ਰ ਦੇ ਥਾਂ ਉਸ ਵੇਲੇ, ਰਾਮ ਚੰਦਰ ਤਾਂ ਚੰਦ ਦਾ ਵਿਚਾਰਾ, ਚੰਦ ਦੀ ਤਾਂ ਆਪਣੇ ਕੋਲ ਲਾਈਟ ਵੀ ਆਪਣੀ ਨਹੀਂ ਹੁੰਦੀ, ਸੂਰਜ ਤੋਂ ਲੈਂਦਾ ਉਧਾਰੀ ਲਾਈਟ।
ਠੀਕ ਹੈ ਵੀ, ਜੇ ਆਪਾਂ ਗੁਰਮਤ ਦੇ ਹਿਸਾਬ ਨਾਲ ਪੜ੍ਹੀਏ ਰਾਮ ਚੰਦ ਤਾਂ ਅਜੇ ਚੰਦੇ ਹੀ ਹੈ, ਉਹਦੇ ਕੋਲ ਤਾਂ ਗਿਆਨ ਪੂਰਾ ਹੈ ਹੀ ਨਹੀਂ ਹੈ ਜੀ।
ਤਾਂ ਹੀ ਤਾਂ ਉਹਦਾ ਗੁਰੂ ਹੈ, ਰਾਵਣ ਦਾ ਗੁਰੂ ਨਹੀਂ ਹੈ ਕੋਈ, ਰਾਮ ਦਾ ਗੁਰੂ ਹੈਗਾ, ਇਹ ਤਾਂ ਗੁਰੂ ਹੈ। ਰਾਵਣ ਵੇਦਾਂ ਦਾ ਗਿਆ ਤਾਂ ਚਾਰੇ ਵੇਦ ਨੂੰ ਬੋਲਦਾ, ਕਹਿੰਦਾ ਰਾਮ ਚੰਦਰ ਲਕਸ਼ਮਣ ਨੂੰ ਵੀ ਤਾਂ ਗਿਆਨ ਲੈ ਰਿਹਾ, ਚਾਰ ਵੇਦ ਦਾ ਗਿਆ ਤਾ, ਰਾਮ ਚੰਦ ਨੂੰ ਖੁਦ ਮੰਨਦਾ ਵੀ ਇਹਨੂੰ ਗਿਆਨਵਾਨ ਹੈ ਰਾਵਣ ਨੂੰ। ਰਾਵਣ ਨੇ ਰਿਸ਼ੀ ਮੁਨੀ ਉਹ ਕਹਿ ਸੀ, ਕਹਿੰਦੇ ਜਿਹੜੇ ਜੰਤਰ ਮੰਤਰ ਕਰਦੇ ਨੇ ਵੀ ਅਸੀਂ ਕੁਛ ਸ਼ਕਤੀਆਂ ਦਿਖਾ ਦਾਂਗੇ, ਕਹਿੰਦਾ ਉਹਨੇ ਜਿਹੜੇ ਦੇਤੇ ਚੱਕ ਵੀ ਆਏ ਤੇ ਦਿਖਾਓ ਸ਼ਕਤੀਆਂ।
ਅੱਛਾ ਜੀ, ਅਗਲੀ ਪੰਕਤੀ ਹੈ ਜੀ, ਬੈਸੰਤਰ ਰਸੋਈਆ ਸੂਰਜ ਚੰਦ ਚਿਰਾਗ ਦੀਪਾਈ।
ਬੈਸੰਤਰ ਰਸੋਈਆ ਗੁਰਬਾਣੀ ਨਹੀਂ ਮੰਨਦੀ, ਚੰਦ ਸੂਰਜ ਜਾ ਕੇ ਘਰ ਤੋਂ ਸੋਈ ਆਇਆ, ਬੈਸੰਤਰ ਉੱਥੇ ਕਿੱਥੇ ਆਇਆ? ਬੈਸੰਤਰ ਜਾ ਕੇ ਕੱਪੜੇ ਧੋਈ, ਉਹਦੇ ਨਾਲ ਇਹ ਵੀ ਨਹੀਂ ਮਿਲਦੀ ਗੱਲ।
ਅੱਛਾ ਜੀ, ਫਿਰ ਉਹ ਕਹਿੰਦੇ ਆ ਬਹੁ ਖੂਹਣ ਚਤੁਰੰਗ ਦਲ ਦੇਸ਼ ਨਾ ਵੇਸ਼ ਨਾ ਕੀਮਤ ਪਾਈ ਮਹਾਦੇਵ ਦੀ ਸੇਵ ਕਰ ਦੇਵ ਦਾਨਵ ਰਹਿੰਦੇ ਸਰਣਾਈ।
ਆ ਮਹਾਦੇਵ ਦੀ ਸੇਵ ਕਰਦਾ ਦਿਖਾਇਆ ਗਿਆ ਉਹਨਾਂ ਨੇ ਰਾਵਣ, ਫਿਰ ਉਹਦਾ ਰਾਵਣ ਮਨ ਹੈ ਜਿਹੜਾ ਮਹਾਦੇਵ ਦੀ ਸੇਵ ਕਰਦਾ ਜੀਵ ਆਤਮਾ।
ਅੱਛਾ, ਉਹ ਕਹਿੰਦੇ ਦੇਵ ਦਾਨਵ ਰਹਿੰਦੇ ਸਰਣਾਈ,
ਇਹ ਦੇਵ ਦਾਨਵ ਰਾਵਣ ਦੇ ਸਨ ਵਿੱਚ ਨੇ, ਉਹਦੀ ਕੀ ਵੈਲਿਊ ਰਹਿ ਗਈ ਰਾਮ ਚੰਦਰ ਦੀ? ਇਹਨਾਂ ਦੇ ਰਾਮ ਚੰਦਰ ਗਿਆ ਉਹ ਤਾਂ ਖਤਮ ਹੈ ਫਿਰ।
ਬਹੁ ਖੂਹਣ ਚਤੁਰੰਗ ਦਲ ਦੇਸ਼ ਨਾ ਵੇਸ਼ ਨਾ ਕੀਮਤ ਪਾਈ।
ਥੋੜੀ ਹਸੈਨਾ ਹੈ, ਚਾਰ ਪ੍ਰਕਾਰ ਦਾ ਦਲ ਹੈ, ਪੈਦਲ ਹਾਥੀ ਘੋੜੇ,
ਅਤੇ ਦੇਸ਼ ਨਾ ਵੇਸ਼ ਨਾ ਕੀਮਤ ਪਾਈ, ਪੁਸ਼ਾਕ ਦੀ ਕੀਮਤ ਹੀ ਨਹੀਂ ਸੀ।
ਨਾ ਇਹ ਉਹ ਕਹਿੰਦਾ ਵੀ ਮਹਾਦੇਵ ਦੀ ਸੇਵਾ ਕਰਦਾ, ਉਹ ਦੇਵਤੇ ਅਲੱਗ ਦੋਏ ਕਾਬੂ ਚ ਨੇ, ਤੇ ਰਾਮ ਚੰਦਰ ਕਿੱਥੇ ਹੈ ਉਸ ਵੇਲੇ? ਰਾਮ ਚੰਦਰ ਕਿਹੜੇ ਗਰੁੱਪ ਦਾ ਹਾਮੀ ਹੈ? ਰਾਮ ਚੰਦਰ ਦਾ ਕੌਣ ਹੈ? ਦੇਵਤੇ ਦਾਨਵ ਤਾਂ ਦੋਏ ਉਹਦੀ ਛਣ ਚ ਚਲੇ ਗਏ ਰਾਵਣ ਦੇ, ਇਹਦੇ ਨਾਲ ਕੌਣ ਲੈ ਗਿਆ?
ਅਪ ਜਿਸ ਲੈ ਦੁਰਮਤ ਬੁਰਿਆਈ, ਇਹ ਅਖੀਰੀ ਹੈ ਜੀ।
ਦੇਵਤੇ ਦੀ ਛਣ ਨੇ, ਦੁਰਮਤ ਅੜੇ ਦੀ ਛਣ ਦੇਵਤੇ ਹੁੰਦੇ ਨੇ, ਇਹਨਾਂ ਦਾ ਮਤਲਬ ਹੈ ਵੀ ਦੁਰਮਤ ਸਭ ਤੋਂ ਸ਼ਕਤੀਸ਼ਾਲੀ ਹੈ, ਜਿਹੜੀ ਵੇਦਮਤ ਉਹ ਤਾਂ ਸ਼ਕਤੀਸ਼ਾਲੀ ਦੁਰਮਤ ਹੈ। ਰਾਵਣ ਕਹਿੰਦਾ ਰਾਮ ਨੂੰ ਤੇਰੀ ਖਿਲਾਫਤ ਕੀਤੀ ਆ, ਜੇ ਤੂੰ ਕਹਿੰਦਾ ਮੇਰੇ ਮਾਇਆ ਜੀ ਨੂੰ ਮਾਰਿਆ ਮੁਕਤ ਉਹਨਾਂ ਮੁਕਤਾ, ਫਿਰ ਮੈਂ ਹੋਇਆ ਤੇ ਤੋਂ ਪਹਿਲਾਂ ਮੈਂ ਮੁਕਤੀ ਵੀ ਪ੍ਰਾਪਤ ਕਰ ਲਈ, ਤੇਰੇ ਨਾਲ ਤੁਹਾਨੂੰ ਮੁਕਤੀ ਵੀ ਹੋਇਆ, ਲੜਕੇ ਮੁਕਤੀ ਲਈ ਹੈ ਤੇ ਤੋਂ ਜਿੱਤਿਆ ਤੂੰ ਤੋਂ ਜਿੱਤਿਆ ਮੈਂ, ਉਹ ਅਸਲ ਤੇ ਇਹਨਾਂ ਦਾ ਝੂਠ ਹੈ ਨੰਗਾ ਕੀਤਾ ਉਹਨੇ ਵੀ ਉਹ ਕਹਿ ਕੇ ਝੂਠ ਹੈ, ਰਾਮ ਚੰਦਰ ਜੀ ਨੂੰ ਮਾਰੇ ਮੁਕਤ ਹੋ ਜਾਂਦਾ, ਪੈਰ ਪੈਰ ਤੇ ਆਪਣਾ ਝੂਠ ਆ ਵੀ ਨੰਗਾ ਕਰੀ ਜਾਂਦੇ ਨੇ ਗ੍ਰੰਥ ਲਿਖ ਕੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀ ਨਾ ਨਾਮ ਬਿਨਾ ਸਭ ਕੂੜ ਗੱਲ ਹੀ ਉੱਚੀਆਂ ਉੱਚੀਆਂ ਗੱਲਾਂ ਨੇ, ਉਹਨਾਂ ਨੂੰ ਜਸਟੀਫਾਈ ਕਰਨ ਲੱਗੇ ਨੇ ਮਿਸ਼ਰੀ ਵਾਲੇ, ਜੋ ਠੀਕ ਨੇ। ਤਾਰਾਂ ਪੜਾ ਰਹੇ ਨੇ ਲਿਖਾਈਆਂ ਇਹਨਾਂ ਲਈ ਨੇ।
ਅੱਛਾ ਜੀ, 20ਵੀਂ ਜਿਹੜੀ ਪੌੜੀ ਹੈ ਜੀ ਇਸੇ ਵਾਰ ਦੀ, ਉਹ ਹੈ ਰਾਮ ਚੰਦ ਦੀ ਲੋਕ ਪ੍ਰਸਿੱਧ ਕਥਾ।
ਜਿਹੜੀ ਲੋਕ ਪ੍ਰਸਿੱਧ ਕਥਾ ਹੈ ਪਹਿਲਾਂ ਤਾਂ ਲੋਕਾਂ ਨੇ ਪਬਲਿਕ ਨਾਲ ਸੰਸਾਰ ਨਾਲ ਭਗਤਾਂ ਦਾ ਮੇਲ ਨਹੀਂ ਹੁੰਦਾ, ਇਹ ਲੋਕ ਪ੍ਰਸਿੱਧ ਕਥਾ ਕਹਿ ਲੈਂਦੇ। ਇਹਦਾ ਸਿੱਧਾ ਹੀ ਹਿਸਾਬ ਹੋ ਗਿਆ ਵੀ ਗੁਰਮਤਿ ਨਾਲ ਇਹਦਾ ਕੋਈ ਰਿਸ਼ਤਾ ਨਹੀਂ, ਮੇਲ ਨਹੀਂ ਹੋ ਸਕਦਾ, ਭਗਤਾਂ ਤੇ ਸਾਰੀਆਂ ਜੋੜ ਕੇ ਦੇਣਾ ਹੈ। ਪਹਿਲਾਂ ਤਾਂ ਇੱਥੋਂ ਹੀ ਆਪ ਇਹਨਾਂ ਨੇ ਪੈਰ ਖੁਆੜਾ ਮਾਰ ਲਿਆ ਆਪਣੇ, ਇਹ ਗੱਲ ਲਿਖ ਕੇ ਕਿਹੜੇ ਪੜਾ ਰਹੇ ਨੇ ਗੁਰਮਤਿ ਵਾਲਿਆਂ ਨੂੰ, ਕੀ ਇਹਦੇ ਚ ਹੈ, ਕੀ ਦੇਣਾ ਚਾਹੁੰਦੇ ਨੇ, ਕੀ ਸੇਵਾ ਕਰਨੀ ਚਾਹੁੰਦੇ ਨੇ, ਉਹ ਤਾਂ ਜਾ ਰਹੇ ਆ ਵੀ ਜੋ ਹੁਣ ਕਰਨਾ ਚਾਹੁੰਦੇ ਨੇ। ਇਹ ਤਾਂ ਸ਼ੰਕਾ ਹੀ ਕੋਈ ਨਹੀਂ ਹੈ ਵੀ ਗੁਰਮਤਿ ਨੂੰ ਕਿਰਾਏ ਪਾਉਂਦੇ ਰਹੇ ਨੇ, ਪਾਉਣ ਦੇ ਬਜ਼ੁਰਗ ਨੇ ਹੁਣ ਵੀ, ਜਿਵੇਂ ਸੰਨੀ ਦੇ ਚੋਰ ਫੜਿਆ ਜਾਂਦਾ, ਚੋਰ ਫੜੇ ਗਏ ਸੰਨੀ ਦੇ ਉੱਤੇ ਸਰ ਦੇ ਉੱਤੇ ਹੀ। ਜੇ ਮੰਨਦੇ ਨੇ ਵੀ ਲੋਕ ਪ੍ਰਸਿੱਧ ਕਥਾ ਹੈ ਲੋਕਾਂ ਦਾ, ਸੰਸਾਰੀਆਂ ਦਾ, ਭਗਤਾਂ ਦਾ, ਤਾਂ ਮੇਲੇ ਨੀ ਗੁਰਬਾਣੀ ਦਾ, ਉਹਨਾਂ ਦਾ ਮੇਲੇ ਕੋਈ ਨੀ। ਤੁਸੀਂ ਗੁਰਬਾਣੀ ਚ ਜਾ ਕੇ ਨੂੰ ਬਾਲ ਕੇ ਕੀ ਦੱਸਣਾ ਚਾਹੁੰਦੇ ਹੋ, ਗੁਰਬਾਣੀ ਨੂੰ ਬੁਲਾਉਣਾ ਚਾਹੁੰਦੇ ਹੋ? ਠੀਕ ਹੈ,
ਰਾਮ ਚੰਦ ਕਾਰਨ ਕਰਨ ਕਾਰਨ ਵਸ ਹੋਆ ਦੇਹਧਾਰੀ, ਮਨ ਮਤੇਈ ਆਗਿਆ ਲੈ ਵਣਵਾਸ ਵਡਾਈ ਚਾਰੀ। ਇਹ ਪੰਜਾਬੀ ਵਾਲੇ ਤਾਂ ਮੇਰੇ ਕੋਲ ਜਿਹੜੀ ਵਾਰ ਦਾ ਟੀਕਾ ਹੈ ਜੀ, ਉਹ ਤਾਂ ਹੈਗੀ ਹੈ ਭਾਈ ਵੀਰ ਸਿੰਘ ਜੀ ਦੀ ਕੀਤੀ ਹੋਈ, ਤੇ ਇੱਕ ਹਿੰਦੀ ਦੀ ਵੀ ਹੈ ਜੀ, ਹਿੰਦੀ ਅਨੁਵਾਦ ਸਹਿਤ ਨਗਰੀ। ਇਹਦੇ ਅਰਥ ਪੰਜਾਬੀ ਵਾਲਿਆਂ ਦੇ ਐ ਕਹਿੰਦੇ ਆ ਜੀ, ਰਾਮ ਚੰਦਰ ਕਾਰਨ ਕਰਨ ਨੇ ਕਾਰਨ ਦੇ ਵਸ ਹੋ ਕੇ ਦੇਹ ਧਾਰੀ।
ਰਾਮ ਚੰਦਰ ਗੁਰਬਾਣੀ ਵਾਲਾ ਰਾਮ ਚੰਦਰ ਕਦੇ ਦੇਹਧਾਰੀ ਨਹੀਂ ਹੁੰਦਾ, ਸਦਾ ਘਰ ਰਾਮ ਬੋਲੇ ਆ ਸਾਡਾ, ਇਹਨਾਂ ਦਾ ਹੋਊਗਾ ਸਾਡੇ ਨਾਲ ਦਾ ਕੀ ਮਤਲਬ?
ਅੱਛਾ, ਫਿਰ ਉਹ ਕਹਿੰਦੇ ਮਤਰੇਈ ਮਾਂ ਦੀ ਆਗਿਆ ਮੰਨ ਕੇ 14 ਵਰੇ ਬਨਵਾਸ ਲੈ ਕੇ ਵਡਿਆਈ ਫੈਲਾਈ।
ਇਹ ਗੱਲ ਗਲਤ ਹੈ ਕਿ ਮਤਰੇਈ ਮਾਂ ਦੀ ਆਗਿਆ ਮੰਨੀ, ਉਹਦੀ ਆਗਿਆ ਮੰਨੀ ਆਪਣੇ ਪਿਓ ਦੀ, ਰਮਾਇਣ ਤਾਂ ਇਹ ਕਹਿੰਦੀ ਹੈ।
ਅੱਛਾ ਜੀ, ਭਾਵ ਪਿਤਾ ਦਾ ਪ੍ਰਣ ਪੂਰਾ ਕੀਤਾ।
ਪਿਤਾ ਨੇ ਪ੍ਰਣ ਮਾਂ ਨਾਲ ਮਤਰੇਈ ਦਾ ਕੀਤਾ ਦਾ, ਦੇਖੋ ਮਤਰੇਈ ਮਾਂ ਜਿਹੜੀ ਸੀ ਕਈ ਦਾ ਆਗਿਆ ਮੰਨੀ, ਉਹਦੇ ਬਾਪ ਨੇ ਬਾਪ ਦੀ ਆਗਿਆ ਮੰਨੀ ਇਹਨੇ, ਬਾਪ ਨੇ ਉਹਦਾ ਪ੍ਰਣ ਪੂਰਾ ਕੀਤਾ, ਇਹਨੇ ਥੋੜੀ ਪ੍ਰਣ ਪੂਰਾ ਕੀਤਾ, ਪ੍ਰਣ ਬਾਪ ਦਾ ਸੀ, ਉਹਨੇ ਕਿਹਾ ਮੇਰਾ ਪ੍ਰਣ ਪੂਰਾ ਕਰ, ਇਹਨੂੰ ਬਨਵਾਸ ਪੇ, ਬਾਪ ਨੇ ਕਿਹਾ ਤਾਂ ਤੂੰ ਬਨਵਾਸ ਜਾ।
ਪਤਾ ਨੀ ਲੱਗਾ ਫਿਰ ਮਨ ਮਤੇਈ ਆਗਿਆ ਲੈ ਬਨਵਾਸ ਵਡਾਈ ਚਾਰੀ, ਵੀ ਇਹ ਕਿਹਦਾ ਮੰਨਿਆ ਹੈ ਜੀ?
ਉਹ ਮੰਨਿਆ ਆਪਣੇ ਪਿਓ ਦਾ, ਲਿਖਿਆ ਰਵੇ ਦੇ ਵਿੱਚ ਪਿਓ ਨੇ ਲਿਖ ਕੇ ਲਾ ਤਾ, ਹੁਕਮ ਨੀ ਕਰ ਸਕਿਆ, ਇਹ ਬਾਹਰ ਗਿਆ ਹੋਇਆ ਸੀ, ਉਹ ਕਹਿੰਦਾ ਬਾਹਰ ਲਿਖ ਕੇ ਲਾ ਦੋ, ਮੈਂ ਨੀ ਕਹਿ ਸਕਦਾ ਆਪਣੇ ਮੂੰਹ ਨਾਲ, ਰਮਾਇਣ ਪੜ੍ਹ ਕੇ ਦੇਖੋ ਨਾ ਰਮਾਇਣ ਮੂਲ ਰਮਾਇਣ ਚ ਕੀ ਲਿਖਿਆ ਹੋਇਆ, ਇਹਨਾਂ ਲੋਕਾਂ ਨੇ ਕਿਹੜਾ ਰਮਾਇਣ ਪੜ੍ਹੀ ਆ ਜੋ ਮਰਜ਼ੀ ਕਹੀ ਹੈਗੀ ਅਸੀਂ।
ਅੱਛਾ ਜੀ, ਅਗਲੀ ਲਾਈਨ ਹੈ ਜੀ, ਪਰਸ ਰਾਮ ਦਾ ਬਲ ਹਰੈ ਦੀਨ ਦਿਆਲ ਗਰਭ ਪ੍ਰਹਾਰੀ।
ਪਰਸ ਰਾਮ ਇਹਨਾਂ ਦਾ ਹੋਊਗਾ, ਇਹ ਉਸ ਰਮਾਇਣ ਨੂੰ ਜਸਟੀਫਾਈ ਕਰ ਰਹੀ ਹੈ, ਜਿਸ ਰਮਾਇਣ ਨੂੰ ਅਸੀਂ ਝੂਠ ਕਹਿ ਰਹੇ ਹਾਂ ਉਹਨੂੰ ਜਸਟੀਫਾਈ ਕਰ ਰਹੇ ਨੇ।
ਅਸੀਂ ਕਿਹਨੂੰ ਪਰਸ ਰਾਮ ਕਹਿੰਦੇ ਹਾਂ ਜੀ?
ਜਿਹਨੇ ਆਪਣਾ ਮੂਲ ਸਪਰਸ਼ ਕੀਤਾ।
ਅੱਛਾ ਜੀ, ਪਰਸ ਰਾਮ ਰੋਵੈ ਘਰ ਆਇਆ ਹੈ ਜੀ।
ਘਰ ਰਾਮ ਇਹ ਪਰਦੇਸੀ ਹੈ ਮਨ, ਤੇ ਜਾਂ ਘਰ ਆ ਕੇ ਆਪਣੇ ਚਰਨ ਪਰਸ ਲੈਂਦਾ ਰਾਮ ਦੇ, ਆਪਣੇ ਮੂਲ ਦੇ, ਫਿਰ ਰੋਂਦਾ ਘਰ ਆਇਆ, ਉਹ ਤਾਂ ਘਰ ਆਉਂਦਾ।
ਅੱਛਾ, ਆਪਣਾ ਜਿਹੜਾ ਪਰਸ ਰਾਮ ਹੈ ਉਹ ਮਨ ਹੈਗਾ?
ਆਪਣਾ ਪੰਚ ਰਾਮ ਨਹੀਂ, ਆਪਣਾ ਰਾਮ ਚੰਦਰ ਘਰ ਚ ਹੈ, ਬਨਵਾਸ ਨਹੀਂ ਗਿਆ। ਲਕਸ਼ਮਣ ਦੀ ਗੱਲ ਛੱਡੋ, ਉਹਨਾਂ ਦਾ ਰਾਵਣ ਵੀ ਘਰ ਚ ਹੈ, ਸਾਡਾ ਜਿਹੜਾ ਲਕਸ਼ਮਣ ਬਾਹਰ ਗਿਆ ਜੰਗਲ ਚ, ਨਾ ਰਾਵਣ ਜੰਗਲ ਚ ਹੈ ਨਾ ਰਾਮ ਚੰਦਰ ਜੰਗਲ ਚ ਗਿਆ, ਉਹ ਤਾਂ ਰੋਵੇ ਘਰ ਆਇਆ।
ਜਿਹੜਾ ਪਰਸ ਰਾਮ ਹੈ ਉਹ ਫਿਰ ਅਸੀਂ ਲਕਸ਼ਮਣ ਨੂੰ ਇਹ ਕਹਿੰਦੇ ਹਾਂ ਜੀ?
ਲਕਸ਼ਮਣ ਨੇ ਪਰਸ ਰਾਮ ਦਾ, ਹੋਰ ਪਰਸ ਰਾਮ ਕੌਣ ਇਹਨਾਂ ਦੇ? ਇਹਨਾਂ ਦਾ ਹੋਊ ਕੋਈ ਹੋਰ? ਜਿਹਨੇ ਰਾਵਣ ਨੂੰ ਪਰਸਿਆ ਉਹ ਪਰਸ ਰਾਮ ਹੈ।
ਅੱਛਾ, ਸਾਡਾ ਲਕਸ਼ਮਣ ਪਰਸਰਾਮ ਹੈ, ਇਹਨਾਂ ਨੇ ਪਰਸਰਾਮ ਕੋਈ ਵੈਸੇ ਲਿਖਦੇ ਤਾਂ ਪਰਸਰਾਮ ਦਾ ਹੰਕਾਰ ਦੂਰ ਕੀਤਾ।
ਪਰਸਰਾਮ ਹੰਕਾਰੀ ਬਣੇ ਆ ਫਿਰ, ਹੋਰ ਕੌਣ ਹੈ ਪਰਸਰਾਮ? ਹੰਕਾਰ ਪਰਸਰਾਮ ਨੂੰ ਨਹੀਂ ਸੀਗਾ, ਪਰਸਰਾਮ ਨੂੰ ਹੰਕਾਰ ਬਿਲਕੁਲ ਵੀ ਨਾ, ਉਹਨੇ ਦੂਰ ਕੀਤਾ ਰਾਮ ਚੰਦਰ ਨੇ। ਪਰਸਰਾਮ ਨੇ ਕਿਹਾ ਸੀ ਕੁਹਾੜਾ ਮੈਂ ਜਲ ਰੱਖੂਗਾ ਰਾਮ ਚੰਦਰ ਪੈਦਾ ਹੋ ਜਾਊਗਾ, ਉਹ ਤਾਂ ਉਹਦਾ ਆਪਾਂ ਨੀ ਕਿਹਾ ਹੋਇਆ ਸੀ, ਉਹ ਹੰਕਾਰ ਕਹਿੰਦਾ ਸੀ।
ਅੱਛਾ ਜੀ, ਗਰੀਬ ਤੇ ਦਇਆ ਕੀਤੀ ਤੇ ਹੰਕਾਰੀਆਂ ਨੂੰ ਮਾਰਿਆ।
ਕਿਹੜੇ ਗਰੀਬ ਤੇ ਦਇਆ ਕੀਤੀ ਹੈ, ਕਿਹੜੇ ਹੰਕਾਰੀਆਂ ਨੂੰ ਮਾਰਿਆ? ਰਾਮ ਚੰਦਰ ਸਮੂਹ ਵੀ ਸੀ, ਹੰਕਾਰੀ ਸੀ ਜਿਹਨੂੰ ਮਾਰਿਆ, ਇਹਨਾਂ ਦੇ ਹਿਸਾਬ ਨਾਲ ਰਾਵਣ ਹੰਕਾਰੀ ਸੀ ਕਿ ਉਹ 4 ਵਜੇ ਦਾ ਗਿਆ ਸੀ, ਪਰ ਗੁਰਬਾਣੀ ਅਨੁਸਾਰ ਰਾਵਣ ਕੋਈ ਹੰਕਾਰੀ ਨਹੀਂ ਸੀ, ਜੇ 4 ਵਜੇ ਦਾ ਗਿਆ ਸੀ ਉਹ ਰਾਵਣ ਹੀ ਨਹੀਂ ਸੀ ਹੰਕਾਰੀ ਫਿਰ। ਗਿਆਨਵਾਨ ਅਹੰਕਾਰੀ ਕਿਵੇਂ ਹੋ ਜੂਗਾ? ਅਗਿਆਨੀ ਰਾਮ ਚੰਦਰ ਅਹੰਕਾਰੀ ਉਹ ਹੈ।
ਅੱਛਾ ਜੀ, ਅਗਲੀ ਲਾਈਨ ਹੈ ਜੀ, ਸੀਤਾ ਲਖਮਣ ਸੇਵ ਕਰੀ ਜਤੀ ਸਤੀ ਸੇਵਾ ਹਿਤਕਾਰੀ।
ਸੀਤਾ ਲਖਮਣ ਨੇ ਵੀ ਉਹਦੀ ਸੇਵਾ ਕੀਤੀ, ਰਾਮ ਚੰਦਰ ਜੀ ਕਹਿੰਦੇ ਨੇ ਇਹ ਤਾਂ ਗੁਰਬਾਣੀ ਇਹਨੂੰ ਮੰਨਦੀ ਹੋਈ ਇਸ ਗੱਲ ਨੂੰ।
ਅੱਛਾ ਜੀ, ਉਹ ਤਾਂ ਕਹਿੰਦੇ ਸੀਤਾ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਖਮਣ ਜੋਗ।
ਸੀਤਾ ਲਖਮਣ ਜੋਗ, ਸੀਤਾ ਲਖਮਣ ਵਿਛੜ ਗਿਆ, ਸਾਡਾ ਕਹਿੰਦੇ ਨਾਲ ਕੋਈ ਸੰਬੰਧ ਨਹੀਂ, ਗੁਰਮਤ ਦਾ ਇਹ ਲਾਈਨ ਨਾਲ ਕੋਈ ਸੰਬੰਧ ਨਹੀਂ।
ਜਤੀ ਸਤੀ ਕਹਿੰਦੇ ਆ ਵੀ ਲਕਸ਼ਮਣ ਨੇ ਜਤੀ ਕਮਾ ਲਿਆ ਤੇ ਸੀਤਾ ਸਤੀ ਹੋ ਗਈ ਜੀ, ਐ ਕਹਿਣਾ ਚਾਹੁੰਦੇ ਆ ਕੁਛ?
ਸਾਡੇ ਲਕਸ਼ਮਣ ਜਤੀ ਵੀ ਨਹੀਂ ਹੈ, ਕਿਤੇ ਨਹੀਂ ਕਿਹਾ ਹੋਇਆ ਲਕਸ਼ਮਣ ਨੂੰ ਜਤੀ।
ਹਾਂ, ਗੁਰਬਾਣੀ ਨਹੀਂ ਮੰਨਦੀ ਹੈ ਜੀ।
ਲਕਸ਼ਮਣ ਵਿਆਹ ਹੋਇਆ ਉਰਮਿਲਾ ਉਹਦੇ ਘਰ ਵਾਲੇ ਗਿਆ, ਨਾਲ ਨੀ ਲੈ ਕੇ ਗਿਆ, ਠੀਕ ਹੈ, ਨਾਲ ਨੀ ਲੈ ਗਿਆ ਜੰਗਲ ਨੂੰ।
ਠੀਕ ਹੈ ਜੀ, ਰਾਮਾਇਣ ਵਰਤਿਆ ਰਾਮ ਰਾਜ ਕਰ ਸ੍ਰਿਸ਼ਟ ਉਧਾਰੀ।
ਹਾਂ, ਇਹਨਾਂ ਨੇ ਰਾਮਾਇਣ ਨੂੰ ਜਸਟੀਫਾਈ ਕਰਤਾ ਨਾ ਸ੍ਰਿਸ਼ਟ ਉਧਾਰਨ ਦੇ ਵਾਸਤੇ। ਸਾਡੇ ਰਾਮਾਇਣ ਸੋਧੀ ਹੈ, ਛੋਟੇ ਸਿਮਰਤ ਸਾਸਤ ਸਗਲ, ਅਸੀਂ ਸੋਧ ਰਹੇ ਹਾਂ ਜੀ, ਉਹ ਜਸਟੀਫਾਈ ਕਰਕੇ ਸ੍ਰਿਸ਼ਟ ਦਾ ਉਧਾਰ ਕਰਨ ਵਾਲੀ ਬਣ ਰਹੇ ਨੇ ਉਹਨੂੰ।
ਅੱਛਾ ਜੀ,
ਸਨਾਤਨੀ ਨੇ ਨਾ ਇਹ ਤਾਂ ਮੰਨ ਲਓ ਕਿ
ਨਾਲੇ ਰਾਮਾਇਣ ਇੱਕ ਨੀ ਹੈ, ਕਹਿੰਦੇ ਬਹੁਤ ਰਾਮਾਇਣ ਹੈ ਜੀ।
ਰਾਮਾਇਣ ਆਪਸ ਵਿੱਚ ਮਿਲਦੀ ਹੋਣੀ ਹੈ ਨੀ?
ਹਾਂਜੀ,
ਢਾਈ ਕੁ ਸੌ ਰਾਮਾਇਣ ਹੈਗੇ, ਆਪਸ ਵਿੱਚ ਮਿਲਦੀ ਨੀ, ਝੂਠ ਆਪਸ ਵਿੱਚ ਹੀ, ਮਨਮਤਾ ਆਪਸ ਵੀ ਮਿਲਦੀ ਨੀ ਹੁੰਦੀ, ਸਭ ਮਨਮਤਾ ਦੀ ਘਾਟ ਹੈ ਰਾਮਾਇਣ।
ਠੀਕ ਹੈ ਜੀ, ਮਰਨ ਮੁਨਸਾ ਸੱਚ ਹੈ ਸਾਧ ਸੰਗਤੀ ਮਿਲ ਪੈਜ ਸਵਾਰੀ।
ਇਹਦਾ ਤਾਂ ਸਾਰੇ ਪ੍ਰਸੰਗ ਨਾਲ ਕੋਈ ਮਤਲਬ ਹੀ ਨਹੀਂ, ਮਰਨ ਮੁਨਸਾ ਦਾ ਤਾਂ, ਮਰਨ ਮੁਨਸਾ ਸੱਚ ਨਹੀਂ ਹੈ,
ਗੁਰਬਾਣੀ ਚ ਵੀ ਆਉਂਦਾ ਮਰਨ ਮੁਨਸਾ ਸੱਚ ਹੈ, ਕੁਛ ਇਸ ਤਰ੍ਹਾਂ ਦੀ ਹੈ ਨਾ ਜੀ।
ਸੂਰਿਆ ਲੱਗਦਾ ਉੱਥੇ,
ਬਟ ਹੰਸ ਮਹੱਲਾ ਪਹਿਲਾ ਜੀ ਗੁਰੂ ਨਾਨਕ ਸਾਹਿਬ ਦਾ ਹੈਗਾ ਜੀ ਸ਼ਲੋਕ, ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੂ।
ਇਹ ਸੱਚ ਹੈ ਕਹਿੰਦੇ ਨੇ, ਉਹਦੇ ਹੱਕ ਹੈ, ਮਰਨਾ ਝੂਠ ਹੈ, ਅਸੀਂ ਨੀ ਮੰਨਦੇ ਮਰਨ ਨੂੰ, ਨਾ ਕਿ ਜਨਮ ਨਾ ਕਿਛ ਮਰੈ, ਆਪਣੇ ਚੱਲ ਕਾਫੀ ਕਰੈ।
ਅੱਛਾ, ਇਹ ਫਿਰ ਮਰਨ ਮੁਨਸਾ ਸੱਚ ਹੈ ਸਾਧ ਸੰਗਤ ਮਿਲ ਪੈਜ ਸਵਾਰੀ, ਭਲਿਆਈ ਸਤਗੁਰ ਮਤ ਸਾਰੀ, ਇਹ ਲਿਖ ਦਿੰਦੇ ਅਖੀਰ ਚ।
ਇਹ ਗੁਰਮਤ ਦੇ ਖਿਲਾਫ ਹੈ ਸਾਰੀ ਉਹ ਗੱਲ, ਸਾਰੀਆਂ ਬਾਰਾਂ ਹੀ ਗੁਰਮਤ ਦੇ ਖਿਲਾਫ ਨੇ। ਇਹ ਸੱਚ ਕਹਿੰਦੇ ਨੇ, ਅਸੀਂ ਤਾਂ ਸੱਚ ਮੰਨਦੇ ਨੀ ਮਨ ਨੂੰ, ਗੁਰਬਾਣੀ ਦਾ ਕਹਿ ਦਿਆ ਨਾ ਕਿ ਜਨਮ ਨਾ ਕਿਸੇ ਵੇਲੇ।
ਸੂਰੇ ਸੇਈ ਆਗੇ ਆਖੀਐ ਦਰਗਾਹ ਪਾਵੇ ਸਾਚੀ ਮਾਣੂ।
ਸੂਰਮੇ ਦਾ ਹੱਕ ਹੈ ਮਨ, ਆਪਣਾ ਭਾਣਾ ਤਿਆਗਣਾ ਮਨ, ਸੂਰਮੇ ਆਪਣਾ ਭਾਣਾ ਤਿਆਗ ਲੈਂਦੇ ਨੇ।
ਮਰਨ ਮਨਸਾ ਸੱਚ ਹੈ ਸਾਧ ਸੰਗਤ ਮਿਲ ਪੈਜ ਸਵਾਰੀ, ਇਹਦੇ ਅਰਥ ਐ ਕਰਦੇ ਆ ਜੀ, ਮਰਨਾ ਉਹਨਾਂ ਸੂਰਮਿਆਂ ਦਾ ਸਫਲ ਹੈ ਜਿਨ੍ਹਾਂ ਨੇ ਸਾਧ ਸੰਗਤ ਵਿਖੇ ਮਿਲ ਕੇ ਆਪਣੀ ਪੈਜ ਸਵਾਰ ਲਿੱਤੀ ਹੈ।
ਉਹਨਾਂ ਦਾ ਹੱਕ ਲਿਖਿਆ, ਸਫਲ ਨੀ ਲਿਖਿਆ।
ਅੱਛਾ, ਪਰ ਇਹ ਪਿਛਲੀ ਪੰਕਤੀਆਂ ਨਾਲ ਤਾਂ ਮਿਲਦਾ ਹੀ ਨੀ ਹੈਗਾ, ਆ ਜੋ ਲਿਖਿਆ ਅਖੀਰ ਚ ਆ ਕੇ।
ਮਿੱਟੀ ਨੂੰ ਬੈਲਡਿੰਗ ਕਰਦੇ ਨੇ, ਮਿੱਟੀ ਨੂੰ ਬੈਲਡਿੰਗ ਨੀ ਹੁੰਦੀ ਹੁੰਦੀ, ਲੋਹੇ ਦੀ ਹੁੰਦੀ ਹੈ ਬੈਲਡਿੰਗ।
ਫੇਰ ਉਹ ਅਖੀਰੀ ਲਿਖਦੇ ਆ ਜੀ, ਭਲਿਆਈ ਸਤਿਗੁਰ ਮਤ ਸਾਰੀ, ਜੋ ਟੀਕਾਕਾਰ ਹੈ ਉਹ ਕਹਿੰਦੇ ਆ ਵੀ ਉਹ ਸਾਧ ਸੰਗਤ ਵਿਚ ਮਿਲ ਕੇ ਆਪਣੀ ਪੈਜ ਸਵਾਰ ਲਿੱਤੀ ਹੈ, ਉਹ ਕੀ ਹੈ? ਸਤ ਗੁਰੂ, ਗੁਰੂ ਨਾਨਕ ਦੀ ਮਤ ਸਿੱਖਿਆ ਲੈ ਕੇ ਭਲਿਆਈ ਸ੍ਰੇਸ਼ਟ ਕੀਤੀ ਹੈ, ਆਪਣਾ ਉਧਾਰ ਕਰਕੇ ਸਾਥੀਆਂ ਨੂੰ ਵੀ ਤਾਰ ਦਿੱਤਾ ਹੈ। ਇਹ ਨੀ ਪਤਾ ਵੀ ਇਹ ਕਿਸ ਤਰ੍ਹਾਂ ਪਿਛਲੀ ਲਾਈਨ ਨਾਲ ਮਿਲ ਕੇ ਚੱਲਦੀ ਹੈ ਜੀ।
ਇਹ ਪਿਛਲੀ ਲਾਈਨ ਨਾਲ ਨੀ ਮਿਲਦੀ, ਗੱਲ ਇਹ ਹੈ ਕਿ ਸਤਿਗੁਰ ਦੀ ਜਿਹੜੀ ਮਤ ਹੈ, ਜੇ ਆਪਾਂ ਇਹਦਾ ਹੱਥ ਕਰੀਏ, ਭਲਾ ਕਰਨ ਵਾਲੀ ਇਹ ਹੈ, ਬਾਕੀ ਜਿਹੜੀ ਉੱਤੇ ਲਿਖੀ ਹੈ ਉਹਦੇ ਭਲਾ ਕੁਛ ਨੀ ਹੈ ਜੀਵ ਦਾ। ਸਤਿਗੁਰ ਦੀ ਮਤ ਸਾਰ ਮਤ ਹੈ ਜਿਹੜੀ, ਇਹ ਭਲਿਆਈ ਹੈ, ਭਲਾ ਕਰਦੀ ਹੈ, ਸਭ ਦਾ ਹੀ ਭਲਾ ਹੈ, ਬਾਕੀ ਕੁਛ ਵੀ ਹੋਵੇ ਤੇ ਇਲਾਵਾ ਭਲਾ ਨੀ ਕਰਨ ਵਾਲਾ।
ਪਰ ਫੇਰ ਜਿਹੜਾ ਪਿੱਛੇ ਲਿਖਿਆ ਰਾਮਾਇਣ ਵਰਤਿਆ ਰਾਮ ਰਾਜ ਕਰ ਸ੍ਰਿਸ਼ਟ ਉਧਾਰੀ, ਇਹ ਗਲਤ ਹੋ ਜਾਂਦੀ ਹੈ ਜੀ? ਫਿਰ
ਇੱਥੇ ਫਿਰ ਗਲਤ ਹੋਊਗਾ, ਤਾਂ ਹੀ ਤਾਂ ਬੈਲਡਿੰਗ ਕਰਦੇ ਨੇ ਮਿੱਟੀ ਨੂੰ। ਉਹਨਾਂ ਨੇ ਗੁਰਮਤ ਨੂੰ ਵੀ ਠੀਕ ਕਹਿਣਾ, ਆਪਣੀ ਮਤ ਨੂੰ ਵੀ ਠੀਕ ਕਹਿਣਾ, ਗੁਰਮਤ ਨੂੰ ਠੀਕ ਕਹਿਣਾ, ਫਿਰ ਤਾਂ ਉਹਨਾਂ ਦੀ ਮਨ ਮਤ ਰਾਮਾਇਣ ਠੀਕ ਨੀ ਹੈ, ਤੇ ਦੋਹਾਂ ਦਾ ਜੋੜ ਨੀ ਹੋਣਾ, ਜੋੜ ਲਾਉਂਦੇ ਨੇ, ਬੈਲਡਿੰਗ ਕਰਦੇ ਨੇ ਦੋਹਾਂ ਨੂੰ।
ਠੀਕ ਹੈ ਜੀ, ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ 19 ਨੰਬਰ ਤੇ 20 ਨੰਬਰ ਪੌੜੀ ਹੈਗੀ ਹੈ 31ਵੀਂ ਵਾਰ ਭਾਈ ਗੁਰਦਾਸ ਜੀ ਦੀ, ਇਹਨਾਂ ਚੋਂ ਕੋਈ ਸਪਸ਼ਟ ਸੇਧ ਨੀ ਮਿਲਦੀ ਗੁਰਮਤ ਵਾਲੀ? ਹਾਂਜੀ,
ਨਾ ਨਾ, ਗੁਰਮਤ ਦੀ ਸੇਧ ਕਿਉਂ ਨੀ ਮਿਲਦੀ? ਗੁਰਮਤ ਨੂੰ ਲਿਓ ਲਾਉਣ ਖਾਤਰ ਬੜਾ ਹਥਿਆਰ ਬਣਾਇਆ ਉਹਨਾਂ ਨੇ, ਪਰ ਜੋ ਪਾਇਆ ਇਹ ਪਾਇਆ ਉਹ ਪਾਇਆ ਸਭ ਕੁਛ, ਸਾਰੀ ਹੈਗੀ ਗੁਰਦਾਸ ਦੀ ਉਦਾਹਰਣ ਬਿਲਕੁਲ।
ਠੀਕ ਹੈ, ਤਾਂ ਫਿਰ ਇਹ ਲੱਗਦਾ ਵੀ ਇਹ ਭਾਈ ਗੁਰਦਾਸ ਜੀ ਦਾ ਨਾਂ ਵਰਤ ਲਿਆ ਕਿਸੇ ਨੇ, ਪਰ ਇਹ ਲਿਖੀਆਂ ਹੋਈਆਂ ਉਹਨਾਂ ਦੀਆਂ ਨਹੀਂ ਹੈ ਜੀ।
ਨਾ ਨਾ ਜੀ, ਉਹਨਾਂ ਦਾ ਉਸ ਵੇਲੇ ਤੇ ਬੋਲੀ ਹੋਇਆ ਨੀ, ਇਹ ਭਾਸ਼ਾ ਨੀ ਉਸ ਵੇਲੇ ਦੀ, ਇਹ ਗੁਰਬਾਣੀ ਨਾਲ ਪਹਿਲਾਂ ਦੂਰ ਦਾ ਵੀ ਵਾਸਤਾ ਨੀ ਇਹਨਾਂ ਗੱਲਾਂ ਦਾ। ਉਹ ਤਾਂ ਜਿਹੜੀਆਂ ਸਿਮਰਤ ਸਾਹਿਤਾਂ ਨੇ ਇਹਨਾਂ ਨੂੰ ਜਸਟੀਫਾਈ ਕਰਨਾ ਚਾਹੁੰਦੇ ਨੇ ਗੁਰਬਾਣੀ ਨਾਲ, ਉਹ ਰਾਮ ਸਾਬਤ ਕਰਨਾ ਚਾਹੁੰਦੇ ਨੇ ਵੀ ਰਾਮ ਹੈ, ਉਹ ਵੀ ਹੋ ਹੈ ਬਸ।
ਅੱਛਾ ਜੀ, ਉਹ ਤਾਂ ਹੋ ਨੀ ਸਕਿਆ ਕਿਉਂਕਿ ਸਾਡਾ ਸਭੇ ਘੱਟ ਰਾਮ ਬੋਲਿਆ ਹੈਗਾ, ਪਰ ਇੱਕ ਜਗ੍ਹਾ ਸਿੱਧ ਹੁੰਦਾ ਜਿੱਥੇ ਕਹਿੰਦੇ ਪਾਂਡੇ ਤੁਮਰਾ ਰਾਮ ਚੰਦ, ਉੱਥੇ ਤਾਂ ਗੱਲ ਮੰਨ ਲਈ। ਹੋਰ ਕਿਤੇ ਸੰਕੇਤ ਨੀ ਆਉਂਦਾ ਵੀ ਉਹ ਵੀ ਉਹਦੇ ਵੀ ਫਿਰ ਨਖੇਦੀ ਹੈ ਪਾਂਡੇ ਤੁਮਰਾ ਰਾਮ ਚੰਦ, ਉਹ ਕੀ ਲਿਖਿਆ ਹੋਇਆ ਜੀ? ਹਾਂਜੀ,
ਰਾਵਣ ਖੇਤੀ ਸਰਵਰ ਕਿਹਨੂੰ ਕਰਕੇ ਜੋਏ ਦਵਾਈ ਸੀ।
ਅੱਛਾ, ਇਹ ਫਿਰ ਉਹਨਾਂ ਨੇ ਰਾਮਾਇਣ ਦੀ ਕਹਾਣੀ ਦੱਸੀ ਉਹਦੇ ਚ। ਹਾਂਜੀ,
ਉਹ ਦੱਸੀ ਇਹ ਉਸ ਰਾਮਾਇਣ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਨੇ।
ਅੱਛਾ, ਉਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜੀ ਗੌਂਡ ਰਾਗ ਚ, ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਵਰ ਹੋਈ
ਕਰਕੇ ਜੋਏ ਦਵਾਈ ਸੀ।
ਹਾਂਜੀ, ਇਹ ਸਾਰਾ ਸ਼ਬਦ ਹੀ ਤੁਮਰੇ ਤੇ ਹੀ ਖੜਾ ਜੀ। ਇਹ ਜਿਹੜਾ ਹੈਗਾ ਬਿਲਾਵਲ ਗੌਂਡ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਓ ਰੇ ਰਹਾਓ, ਪਾਂਡੇ ਤੁਮਰੀ ਗਾਇਤਰੀ ਪਹਿਲਾਂ ਇਹ ਹੈ ਜੀ, ਪਾਂਡੇ ਤੁਮਰਾ ਮਹਾਦੇਵ ਧੌਲੇ ਵੱਲ ਚੜਿਆ ਆਵਤ ਦੇਖਿਆ ਥਾ, ਫੇਰ ਹੈਗਾ ਜੀ ਪਾਂਡੇ ਤੁਮਰਾ ਰਾਮ ਚੰਦ, ਫੇਰ ਅਖੀਰ ਚ ਲਿਖਦੇ ਆ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੇਹਰਾ ਨਾ ਮਸੀਤ।
ਇਹਨਾਂ ਦਾ ਅਯੁੱਧਿਆ ਚ ਬਣਾਇਆ ਹੋਇਆ ਦੇਹਰਾ ਰਾਮ ਚੰਦਰ ਦਾ, ਉਹਦੇ ਪੂਜਾ ਕਰਦੇ ਨੇ, ਉਹਦੇ ਪੂਜਾ ਨੂੰ ਲਾਉਣਾ ਚਾਹੁੰਦੇ ਸੀ।
ਅੱਛਾ, ਤੇ ਮਸੀਤ ਦਾ ਕੀ ਭਾਵ ਬਣਦਾ?
ਇਹਨਾਂ ਦੀ ਜਿਹੜੀ ਮਸੀਤ ਹੈਗੀ ਆ
ਕਾਬੇ, ਕਾਬੇ ਦੀ ਗੱਲ ਕਰਦੇ ਹੁਣੇ ਹੈ ਨਾ, ਜਿਹੜਾ ਤੁਸੀਂ ਲੋਕਾਂ ਨੂੰ ਪ੍ਰਚਾਰ ਕਰਦੇ ਹੋ ਵੀ ਅਯੋਧਿਆ ਚ ਹੈ ਜਾਂ ਕਾਬੇ ਚ ਹੈ, ਨਾਮਦੇਵ ਨੇ ਉਹ ਨੀ ਸੇਵਿਆ, ਚੇਤਨ ਸੇਵਿਆ ਹੈ ਜੀ।
ਰਾਮਦੇਵ ਨੇ ਅੰਦਰ ਸੇਵਿਆ ਆਪਣੇ ਅੰਦਰ,
ਠੀਕ ਹੈ ਜੀ, ਜਿਹੜਾ ਸਭੇ ਘੱਟ ਰਾਮ ਬੋਲਿਆ ਹੈ ਜੀ। ਠੀਕ ਹੈ ਜੀ, ਇੱਥੇ ਆਪਾਂ ਸਮਾਪਤੀ ਕਰਦੇ ਹਾਂ, ਆਪਾਂ ਹੁਣ ਆਪਣਾ ਦੂਜਾ ਸਲੋਕ ਸ਼ੁਰੂ ਕਰਦੇ ਹਾਂ ਜੀ।